पेगुर चेला वाह वाह गोबिंद सिंह आप ते गुर चेला
जपो
वाह वाह गोबिंद सिंह आपे गुर चेला
सारे
वाह वाह गोबिंद सिंह आपे गुर चेला वाह वाह गोबिंद सिंह आपे गुर चेला वाह वाह गोबिंद सिंह आपे गुर चेला वाह वाह गोबिंद सिंह आपे गुर चेला
सारे
वाह वाह गोबिंद सिंह आपे गुर चेला हर सच्चे तख्त रचाया सत संगत मेला हर सच्चे तख्त रचाया सत संगत मेला नानक निर्भव निरंकार विच सीता केला गुर सिमर मनाई काल का खंडे की संगत की नी खालसा मन मुखी दुहेला वाह वाह गोबिंद सिंह आपे गुर चेला
करो बड़े इं सारे
वाह वाह गोबिंद सिंह आपे गुर चेला वाह वाह गोबिंद सिंह आपे गुर चेला संगत मेलाप कर पंच दूत संगारे विच संगत टोई नाल हैण जो खसम विसारे गुर सिखा मथे उजले सच्चे दरबारे
हर गुर गोबिंद ते आईए हर गुर गोबिंद ते आईए
साते अमृत वेला वाह वाह गोबिंद सिंह आपे गुर चेला वाह वाह गोबिंद सिंह आपे गुर चेला
वाह वाह गोबिंद सिंह आपे गुर चेला प्राण मीत परमात्मा पुरखोत्तम पूरा पोखण हारा पात सा है प्रत पालण उरा सदा हजूरा वे प्रगटे पुरख भगवंत रूप
गुरु गोबिंद सूरा
अनंत बिनोदी जी जप अनंत बिनोदी जी जप सच सची वेला
वाह वाह गोबिंद सिंह
आपे गुर चेला। जिनी संगत बैठी हो एक बारी प्यार दे नाल सारी संगत आखो जी सतनाम श्री। धन गुरु गोबिंद सिंह महाराज सच्चे पातशाह जी दियां वड़ियाईयां कर रहे हो। वाह वाह गोबिंद सिंह आपे गुर चेला। कोई भी एहो जिहा गुण नहीं जिहड़ा मेरे साहिब धन गुरु गोबिंद सिंह महाराज सच्चे पातशाह जी दे विच ना होवे। कोई भी इस बचन की गहराई च नहीं जाना, तुसी आप सोझी वाले बैठे हो, अगे भी बचन सुनते हो। कविया चों वड्डे कवि धन गुरु गोबिंद सिंह महाराज, लिखारिया चों वड्डे लिखारी धन गुरु गोबिंद सिंह महाराज, दानिया चों वड्डे दानी धन गुरु गोबिंद सिंह जी महाराज, योगिया दे वड्डे योगी, तपीसरां दे वड्डे तपीसर, योधिया दे वड्डे योधे। कोई भी एहो जिहा गुण नहीं जिहड़ा मेरे साहिबां दे विच ना होवे, ना होवे। कोई भी जिन्नी भी तारीफ कीती जावे, जिन्नी भी उस्तत कीती जावे, थोड़ी है, थोड़ी। जिन्नी भी करतार की सौगंध नानक की कसम, जितनी भी तारीफ हो गुरु गोबिंद की वो कम है प्यारे, कम बिल्कुल कम। एक माण वाली गल है कि सानू धन गुरु गोबिंद सिंह महाराज सच्चे पातशाह जी वर्गा मुरशद मिले है। माण माण करे। अज ये पहला दीवान है गुरु की कृपा दे नाल, ऐतवार सवेर तक आप जी के दीदार होने ने सतगुरु करवावे। तो अज एक प्रकरण सतगुरु जी सेवा लैन कि जदों मेरे धन गुरु गोबिंद सिंह जी महाराज नंदेड़ साहब की धरती ते पुजे है ना जी, नंदेड़ की सचखंड श्री हजूर साहब, तो उत्थे जदों सरहंद के नवाब ने दो भेजे सी पठान गुल खां ते रुस्तम खां धन गुरु गोबिंद सिंह महाराज जी नूं शहीद करन दे लई, गुल खां ते रुस्तम खां। तो जदों इन्हां ने समा पा के, मैं उस गल वल नहीं जाना जिहड़ा मेन प्रकरण आरंभ करना है, उत्थे आवांगे सतगुरु आप कृपा करे, कि जदों उन्होंने समा वेख के धन गुरु गोबिंद सिंह महाराज जी की पिठ ते खंजर खोभिया, खंजर मारिया, सुचे लहू की फुहार निकल पई। फिर एक फिरंगी डॉक्टर सी मिस्टर कौल, उन्हें इलाज किया जखम सीते, जखम सोना खोना शुरू हो गया। तो इतिहास लिखता है जखम राजी हो रहा है, तो एक सिख आया कमान लैके जिदे को ना कमान के उपर चिला नहीं सी चढ़ रही चिला। तो धन गुरु गोबिंद सिंह महाराज जी ने शस्त्रां नाल बड़ा प्रेम सी, तो जदों उहदे कोलों चिला ना चढ़िया तो सतगुरु सच्चे पातशाह जी ने आप वो कमान पकड़ी, तो चिला जदों जोर नाल चढ़ाउण लगे ना, वह फिर जखम हरिया भरिया हो गया। हक सतनाम। उस तो बाद मुड़ इलाज नहीं करवाया साहब ने। सचखंड जाने की जदों तैयारी सतगुरु सच्चे पातशाह जी ने कर ली, तो उस समय कुछ बचन किए ने साढ़े भले दे लई। साहबां दा आगमन पुरब मना रहे हो, केवल इशारा लैना इशारा, वो जिहड़े बचन किए ने अज वह बचन घरां नूं लैके जाए। वो टोटल 52 बचन ने, 52 अज दे दीवान च एक सांझा हो गया, कल एक जां जिन्ने भी इन्हां दीवानां च 12-13 सांझे होए। सतगुरु सेवा लवे, बाकी फिर अगली वारी जां जदों भी सतगुरु ने दर्शन आप जी दे करवाए उदों। वो 52 बचन मेरे धन गुरु गोबिंद सिंह महाराज सच्चे पातशाह जी की रसना चों निकले होए, जो उस वेले धन बाबा बुढ़ा जी दे पड़पोतरे बाबा राम कुीर जी ने अंकित किए ने। वह 52 बचन ਉਹ ਕਿਹੜੇ ਬਚਨ ਨੇ? ਅੱਜ ਇੱਕ ਬਚਨ ਦੀ ਸੇਵਾ ਸਤਿਗੁਰੂ ਲਵੇ, ਦੋਵਾਂ ਦੀ ਲਵੇ, ਜਿਵੇਂ ਵੀ ਸਤਿਗੁਰੂ ਕਿਰਪਾ ਕਰਨ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਨਹੀਂ ਜੇ ਲੱਭਣਾ ਕਲਗੀ ਧਰ ਪਿਤਾ ਵਰਗਾ, ਸਾਰੀ ਸੰਗਤ ਗੂੰਜਵੀਆਂ ਆਵਾਜ਼ 'ਚ ਕਹਿਓ ਪਿਆਰ ਦੇ ਨਾਲ। ਫਿਰ ਉਸ ਤੋਂ ਬਾਅਦ ਪਹਿਲਾ ਬਚਨ ਕਿਹੜਾ ਹੈ ਜੀ? ਜਿਹੜਾ ਸਤਿਗੁਰੂ ਨੇ ਕੀਤਾ ਉਹਦੀ ਸਤਿਗੁਰੂ ਸੇਵਾ ਲੈਣ। ਪੜ੍ਹੋ ਸਾਰੇ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੋਰੇ ਚੇਲਾ,
ਸਾਰੀ ਸੰਗਤ ਕਵੋ
ਵਾਹ ਵਾਹ ਗੋਬਿੰਦ ਸਿੰਘ ਆਪੇ ਗੋਰੇ ਚੇਲਾ, 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 ਵਾਹ ਵਾਹ ਗੋਬਿੰਦ ਸਿੰਘ ਆਪੇ ਗੋਰੇ ਚੇਲਾ।
ਉਹ 52 ਬਚਨ ਕੀਤੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ, ਜੋ ਬਾਬਾ ਬੁੱਢਾ ਜੀ ਦੇ ਪੜਪੋਤਰੇ ਬਾਬਾ ਰਾਮ ਕੁਏਰ ਜੀ ਨੇ ਅੰਕਿਤ ਕੀਤੇ ਨੇ ਸਾਡੇ ਭਲੇ ਦੇ ਲਈ। ਇੱਕ ਬੇਨਤੀ ਜੇ ਖਾਲਸਾ ਜੀ, ਜਿਹਨੇ ਬੈਠੇ ਹੋ ਇਹ ਬਚਨਾਂ ਨੂੰ ਨਾਲ ਨਾਲ ਸੁਣਿਓ ਅਤੇ ਨਾਲ ਨਾਲ ਆਪਣੇ ਮਨ ਦੀ ਪੱਤਰੀ ਨੂੰ ਵਾਚੀ ਜਾਇਓ, ਨਾਲ ਨਾਲ ਆਪਣੇ ਮਨ ਨੂੰ ਥਰਮਾਮੀਟਰ ਲਾਈ ਜਾਇਓ। ਮੈਂ ਕਿੱਥੇ ਪੂਰਾ ਕਿੱਥੇ ਅੰਧੂਰਾ, ਜਿੱਥੇ ਅੰਧੂਰੇ ਉੱਥੇ ਪੂਰੇ ਆਉਣ ਦਾ ਯਤਨ ਕਰਨਾ। ਇਹ ਬੇਨਤੀ ਜ਼ਰੂਰ ਮੰਨਿਓ ਜਿਹਨੇ ਬੈਠੇ ਹੋ ਜ਼ਰੂਰ। ਪਾਤਰ ਬਣ ਕੇ ਬੈਠੇ ਇੱਥੇ, ਪਾਤਰ ਬਣ ਕੇ, ਗਾਹਕ ਬਣ ਕੇ, ਗਾਹਕ ਗਾਹਕ, ਕਿਉਂਕਿ ਜਦ ਤੱਕ ਬੰਦਾ ਕਿਸੇ ਚੀਜ਼ ਦਾ ਪਾਤਰ ਨਾ ਬਣੇ ਨਹੀਂ ਜੇ ਗੱਲ ਬਣਦੀ। ਨਹੀਂ, ਪਾਤਰ ਬਣਨਾ ਪਏਗਾ, ਅਧਿਕਾਰੀ ਉਸ ਚੀਜ਼ ਦਾ ਬਣਨਾ ਪਏਗਾ, ਤਾਂ ਉਹ ਦਾਤ ਮਿਲਦੀ ਹੈ। ਆ ਭਗਤ ਨਾਮਦੇਵ ਜੀ ਬੈਠੇ ਸੀ ਨਾ, ਅਤੇ ਭਗਤ ਨਾਮਦੇਵ ਜੀ ਦੇ ਕੋਲ ਕੋਈ ਆ ਗਿਆ ਅਤੇ ਉਹਨੇ ਆ ਕੇ ਨਾ ਇੱਕ ਤਾਨਾ ਮਾਰਿਆ, ਤਾਨਾ ਭਗਤ ਨਾਮਦੇਵ ਜੀ ਨੂੰ। ਉਹ ਕੀ ਤਾਨਾ ਮਾਰਿਆ? ਕਹਿਣ ਲੱਗਾ, ਭਗਤ ਜੀ ਸਾਰਿਆਂ ਨੂੰ ਇੱਦਾਂ ਉਪਦੇਸ਼ ਹੀ ਦਿੰਦੇ ਹੋ ਕਿ ਕਿਸੇ ਨੂੰ ਰੱਬ ਦੇ ਨਾਲ ਮਿਲਾਇਆ ਵੀ ਜੇ ਹੱਖ ਸਤ ਨਹਾਵ, ਧਿਆਨ ਦੇਣਾ, ਸਾਰਿਆਂ ਨੂੰ ਇੱਦਾਂ ਕਹਿੰਦੇ ਹੀ ਹੋ ਕਿ ਕਿਸੇ ਬੰਦੇ ਨੂੰ ਰੱਬ ਨਾਲ ਮਿਲਾਇਆ ਵੀ ਜੇ, ਅਤੇ ਉਸ ਵੇਲੇ ਭਗਤ ਨਾਮਦੇਵ ਕਹਿੰਦੇ, ਕਹਿਣ ਲੱਗੇ, ਭਲਿਆ ਪੁਰਖਾ, ਜੇ ਤੂੰ ਆਪਣੇ ਇਸ ਸਵਾਲ ਦਾ ਜਵਾਬ ਚਾਹੁੰਦਾ ਹੈ ਨਾ, ਤੇ ਇੱਕ ਤੂੰ ਸਾਡਾ ਕੰਮ ਕਰ, ਉਹ ਕੰਮ ਕਰੇਗਾ ਤੇ ਤੈਨੂੰ ਜਵਾਬ ਦੇਵਾਂਗੇ। ਜੀ ਉਹ ਕਿਹੜਾ ਕੰਮ ਹੈ? ਕਾਪੀ ਫੜਾਤੀ ਤੇ ਕਲਮ ਫੜਾਤੀ, ਅੱਚੇ ਕਹਿੰਦੇ, ਬਹੁਤਾ ਨਹੀਂ ਤੈਨੂੰ ਕਹਿੰਦੇ, ਆ ਇਸ ਨਗਰ 'ਚ ਜਾ ਤੇ ਬਹੁਤਾ ਨਹੀਂ 50-60 ਘਰਾਂ ਦਾ ਗੇੜਾ ਲਾ ਕੇ ਆ, 50-60 ਘਰਾਂ ਦਾ ਚੱਕਰ ਲਾ ਕੇ ਆ, ਅਤੇ ਜਿਸ ਘਰ 'ਚ ਜਾਣਾ ਉਸ ਘਰ ਦਾ ਬੂਹਾ ਖੜਕਾ ਕੇ ਪਰਿਵਾਰ ਦੇ ਮੈਂਬਰਾਂ ਨੂੰ ਪੁੱਛਣਾ ਕਿ ਤੁਸੀਂ ਠਾਕੁਰ ਦੁਆਰੇ ਕਿਉਂ ਜਾਂਦੇ ਹੋ, ਹੱਖ ਸਤ ਨਹਾਵ, ਦੇਣਾ, ਮੰਦਿਰ 'ਚ ਕਿਉਂ ਜਾਂਦੇ ਹੋ, ਠਾਕੁਰ ਦੁਆਰੇ ਕਿਉਂ ਜਾਂਦੇ ਹੋ, 50-60 ਘਰਾਂ 'ਚੋਂ ਇਹ ਗੱਲ ਪੁੱਛ ਕੇ ਆ ਅਤੇ ਤੈਨੂੰ ਤੇਰੀ ਗੱਲ ਦਾ ਜਵਾਬ ਦੇ ਦੇਵਾਂਗੇ। ਕਹਿੰਦਾ ਇਹ ਕਿਹੜੀ ਔਖੀ ਗੱਲ ਹੈ, ਪੁੱਛ ਆਉਣਾ। 50-60 ਘਰਾਂ 'ਚ ਗਿਆ, ਪਹਿਲੇ ਇੱਕ ਦਾ ਬੂਹਾ ਖੜਕਾਇਆ, ਜੀ ਠਾਕੁਰ ਦੁਆਰੇ ਕਿਉਂ ਜਾਂਦੇ ਹੋ? ਉਹ ਕਹਿੰਦਾ ਘਰ 'ਚ ਕਲੇਸ਼ ਬੜਾ, ਦੂਰ ਹੋ ਜੇ ਤਾਂ ਰੱਬ ਕੋਲ ਜਾਈਦਾ, ਤਾਂ ਠਾਕੁਰ ਦੁਆਰੇ ਜਾਈਦਾ। ਚੰਗਾ ਭਾਈ, ਲਿਖ ਲਿਆ। ਦੂਜੇ ਦਾ ਬੂਹਾ ਖੜਕਾਇਆ, ਬਈ ਠਾਕੁਰ ਦੁਆਰੇ ਕਿਉਂ ਜਾਂਦੇ ਹੋ? ਉਹ ਕਹਿੰਦਾ ਘਰ 'ਚ ਗਰੀਬੀ ਬੜੀ, ਗਰੀਬੀ ਕੱਟੀ ਜਾਵੇ ਤਾਂ ਜਾਈਦਾ। ਤੀਜੇ ਦਾ ਬੂਹਾ ਖੜਕਾਇਆ, ਬਈ ਠਾਕੁਰ ਦੁਆਰੇ ਕਿਉਂ ਜਾਂਦੇ ਹੋ? ਉਹ ਕਹਿੰਦਾ ਘਰ 'ਚ ਪੁੱਤਰ ਨਹੀਂ ਔਲਾਦ ਹੋ ਜੇ ਤਾਂ ਜਾਈਦਾ। ਇਤਿਆਦਿਕ 50-60 ਘਰਾਂ ਦਾ ਬੂਹਾ ਖੜਕਾ ਕੇ ਭਗਤ ਨਾਮਦੇਵ ਜੀ ਦੇ ਕੋਲ ਆ ਗਿਆ ਵਾਪਸ। ਭਗਤ ਨਾਮਦੇਵ ਜੀ ਕਹਿੰਦੇ, ਆ ਗਏ ਜੋ ਤੈਨੂੰ ਕਿਹਾ ਸੀ ਕੰਮ ਕਰਕੇ ਆਇਆ ਕਿ ਉੱਦਾਂ ਆਇਆ? ਕਹਿੰਦਾ ਜੀ ਕਰਕੇ ਆਇਆ। ਬਈ ਪੁੱਛੀਏ 50-60 ਘਰਾਂ 'ਚੋਂ ਠਾਕੁਰ ਦੁਆਰੇ ਕਿਉਂ ਜਾਂਦੇ ਹੋ? ਜੀ ਪੁੱਛ ਕੇ ਆਇਆ। ਦੱਸ ਕੀ ਕਿਹਾ ਕਿਸੇ ਨੇ? ਦੱਸਿਆ ਜੀ, ਇੱਕ ਦੇ ਕੋਲ ਗਿਆ, ਉਹਨੇ ਕਿਹਾ ਕਲੇਸ਼ ਘਰ 'ਚ ਦੂਰ ਹੋ ਜੇ ਤਾਂ ਜਾਈਦਾ। ਦੂਜੇ ਦੇ ਘਰ ਗਿਆ, ਠਾਕੁਰ ਦੁਆਰੇ ਕਿਉਂ ਜਾਂਦੇ? ਉਹਨੇ ਕਿਹਾ ਘਰ 'ਚੋਂ ਗਰੀਬੀ ਹੱਟ ਜੇ ਤਾਂ ਜਾਈਦਾ। ਤੀਜੇ ਕੋਲ ਗਿਆ, ਉਹ ਕਹਿੰਦਾ ਘਰ 'ਚ ਔਲਾਦ ਨਹੀਂ ਔਲਾਦ ਹੋ ਜੇ ਤਾਂ ਜਾਈਦਾ। ਇਤਿਆਦਿ 50-60 ਘਰਾਂ ਚੌਂਕਿਆਂ ਆ ਇਹ ਲਿਸਟਾਂ ਨੇ, ਤੇ ਉਸ ਵੇਲੇ ਭਗਤ ਨਾਮਦੇਵ ਜੀ ਕਹਿੰਦੇ ਇਹ 50-60 ਵਿੱਚ ਜਿਹੜਾ ਝਾਤੀ ਮਾਰ ਕੇ ਵੇਖ ਕੋਈ ਇੱਕ ਇਹੋ ਜਿਹਾ ਵੀ ਆਇਆ ਜਿਹਨੇ ਇਹ ਕਿਹਾ ਹੋਵੇ ਠਾਕੁਰ ਦੁਆਰੇ ਮੈਂ ਠਾਕੁਰ ਲਈ ਜਾਂਦਾ ਹਾਂ ਸਤਨਾਮ। ਕਹਿੰਦਾ ਇਹੋ ਜਿਹਾ ਤੇ ਕੋਈ ਵੀ ਨਹੀਂ ਆਇਆ ਜਿਹਨੇ ਕਿਹਾ ਹੋਵੇ ਮੈਂ ਰੱਬ ਦੇ ਦੁਆਰੇ ਰੱਬ ਨੂੰ ਮੰਗਣ ਜਾਂਦਾ। ਤੇ ਭਗਤ ਨਾਮਦੇਵ ਜੀ ਕਹਿੰਦੇ ਤੇਰੀ ਗੱਲ ਦਾ ਜਵਾਬ, ਤੂੰ ਕਹਿੰਦਾ ਮੈਂ ਰੱਬ ਨੂੰ ਕਿਸੇ ਨਾਲ ਮਿਲਾਇਆ ਕਿ ਨਹੀਂ, ਉਹ ਭੋਲਿਆ ਮੈਂ ਰੱਬ ਨਾਲ ਮਿਲਾਵਾਂ ਕਿਹਨੂੰ, ਕੋਈ ਮਿਲਣਾ ਹੀ ਨਹੀਂ ਚਾਹੁੰਦਾ ਹੱਖ ਸਤਨਾਮ। ਕੋਈ ਉਸ ਚੀਜ਼ ਦਾ ਪਾਤਰ ਬਣੇ, ਅਧਿਕਾਰੀ ਬਣੇ ਤੇ ਤਾਂ ਹੀ ਮਿਲਾਵਾਂ ਨਾ, ਕੋਈ ਪਾਤਰ ਬਣਦਾ ਹੀ ਨਹੀਂ ਤੇ ਮਿਲਾਵਾਂ ਕਿਹਨੂੰ। ਇੱਥੇ ਹੁਣ ਜੇ ਬੈਠੇ ਹੋ, ਜਿਉਂ ਜਿਉਂ ਬਚਨ ਸੁਣਿਓ ਤਿਉਂ ਤਿਉਂ ਅਧਿਕਾਰੀ ਬਣ ਕੇ ਸਾਹਿਬ ਅੱਗੇ ਜੋਦੜੀਆਂ ਕਰਿਓ। ਸਤਿਗੁਰੂ ਕਰ ਕਿਰਪਾ ਇਹ ਬਚਨ ਸਾਡੇ ਗਰੀਬਾਂ ਦੀ ਵੀ ਝੋਲੀ ਪਾ, ਤਾਂ ਹੀ ਇਹ ਗੁਰਪੁਰਬ ਮਨਾਏ ਸਫਲੇ ਜੇ, ਤਾਂ ਹੀ ਆਮ ਨਹੀਂ ਤੇ ਪੜ੍ਹਦੇ ਹੋ ਫਲਾਣੀ ਜਗ੍ਹਾ ਫਲਾਣਾ ਗੁਰਪੁਰਬ ਮਨਾਇਆ ਜਾ ਰਿਹਾ। ਅੱਗੇ ਵੀ ਬਚਨ ਸ਼ਾਇਦ ਸੁਣਿਆ ਤੁਸੀਂ ਕਿ ਮਹਾਂਪੁਰਸ਼ ਕਹਿੰਦੇ ਸੀ ਗੁਰਪੁਰਬ ਕੋਈ ਰੁੱਸੇ ਨਹੀਂ ਹੁੰਦੇ ਜਿਹੜੇ ਤੂੰ ਮਨਾਉਣੇ ਨੇ। ਗੁਰਪੁਰਬ ਮਨਾਉਣ ਦਾ ਭਾਵ ਇੰਨਾ ਹੀ ਹੈ, ਇੱਥੇ ਆ ਕੇ ਮਨ ਨੂੰ ਮਨਾ, ਮਨ ਨੂੰ। ਜਿਉਂ ਜਿਉਂ ਬਚਨ ਸੁਣੋਗੇ ਤਿਉਂ ਤਿਉਂ ਝੋਲੀਆਂ ਅੱਡਿਓ। ਸਾਹਿਬ ਜੀ ਸਾਡੇ ਗਰੀਬਾਂ ਦੀ ਝੋਲੀ 'ਚ ਵੀ ਇਹ ਬਚਨ ਪਾਓ, ਸੰਭਾਲਣ ਵਾਲੇ ਇਹਨਾਂ ਬਚਨਾਂ ਨੂੰ ਬਣੀਏ ਆਪਾਂ, ਤਾਂ ਹੀ ਲਾਭ ਜੇ। ਉਹ 52 ਬਚਨ ਕੀਤੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਜਿਹਦੇ 'ਚੋਂ ਪਹਿਲਾ ਬਚਨ ਮੇਰੇ ਕਲਗੀਧਰ ਪਿਤਾ ਜੀ ਨੇ ਕੀਤਾ ਜੇ। ਮੈਂ ਤਾਂ ਇੱਦਾਂ ਕਹਿੰਦਾ ਕਿ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹ ਬਚਨ ਨਹੀਂ ਕੀਤੇ, ਸਾਡੇ ਅੱਗੇ ਪਿਆਰ ਭਰੀਆਂ ਸ਼ਰਤਾਂ ਰੱਖੀਆਂ ਜੇ, ਹੱਖ ਸਤਨਾਮ। ਸ਼ਰਤਾਂ ਪਿਆਰ ਭਰੀਆਂ ਕਿ ਜੇ ਮੇਰਾ ਬਣਨਾ ਹੀ ਤਾਂ ਤੈਨੂੰ ਇਹ ਸ਼ਰਤਾਂ ਮੰਨਣੀਆਂ ਪੈਣੀਆਂ, ਪ੍ਰੇਮ 'ਚ ਪਿਆਰ ਨਾਲ ਸ਼ਰਤਾਂ। ਹੁਣ ਮੈਂ ਕਈ ਵਾਰੀ ਬੜਾ ਹੈਰਾਨ ਹੁੰਦਾ, ਉੱਦਾਂ ਸ਼ਰਤ ਲਾਉਣੀ ਬੜੀ ਮਾੜੀ ਹੈ ਬਹੁਤ, ਪਰ ਜਿੱਥੇ ਕਿੱਥੇ ਤੇਰੀ ਸ਼ਰਤ ਦੇ ਨਾਲ ਕਿਸੇ ਦਾ ਕੁਝ ਜੀਵਨ ਉੱਚਾ ਸੁੱਚਾ ਬਣ ਰਿਹਾ ਹੋਵੇ, ਲਾ ਲੈ ਹੱਕ ਸਤਨਾਮ। ਸ਼ਾਇਦ ਕਈ ਨਾ ਸਮਝੇ ਹੋਣ, ਉੱਦਾਂ ਚੋਰੀ ਬੜੀ ਮਾੜੀ ਹੈ, ਇੱਕ 5 ਪੈਸੇ ਦੀ ਚੋਰੀ ਵੀ ਬੜੀ ਮਾੜੀ, ਪਰ ਮਹਾਂਪੁਰਸ਼ ਕਹਿੰਦੇ ਸੀ ਕਿਸੇ ਦੇ ਜੇ ਗੁਣਾਂ ਦੀ ਚੋਰੀ ਕਰਨੀ ਹੋ ਉਹ ਮਾੜੀ ਨਹੀਂ ਹੈ, ਉਹ ਕਰ ਰੱਜ ਕੇ ਕਰ ਗੁਣਾਂ ਦੀ ਚੋਰੀ। ਉਹ 3 ਵਜੇ ਉੱਠਦਾ, ਮੈਂ ਉਹਦਾ ਗੁਣ ਚੋਰੀ ਕਰ ਲਿਆ, ਮੈਂ ਵੀ 3 ਵਜੇ ਉੱਠਣਾ, ਹੈਂਜੀ ਉਹ ਕਰ ਰੱਜ ਕੇ ਕਰ ਇਹੋ ਜਿਹੀ ਚੋਰੀ, ਇਕੱਲਾ ਤੂੰ ਨਾ ਕਰ ਬਾਕੀਆਂ ਨੂੰ ਵੀ ਭਾਵੇਂ ਆਦਤ ਪਾ ਦੇ, ਹੱਕ ਸਤਨਾਮ। ਗੁਣਾਂ ਦੀ ਚੋਰੀ ਕਰਨ ਦੀ, ਗੁਣਾਂ ਦੀ, ਉੱਦਾਂ ਬਾਕੀ ਮਾੜੀ ਹੈ। ਮਹਾਂਪੁਰਸ਼ ਕਹਿੰਦੇ ਸੀ ਨਾ ਝੂਠ ਬੜਾ ਮਾੜਾ ਹੈ ਬਹੁਤ, ਪਰ ਜਿੱਥੇ ਤੇਰੇ ਸੱਚ ਬੋਲਣ ਦੇ ਨਾਲ ਕਿਸੇ ਦਾ ਵਸਦਾ ਘਰ ਉੱਜੜ ਰਿਹਾ ਹੋਵੇ, ਤੇਰੇ ਸੱਚ ਬੋਲਣ ਦੇ ਨਾਲ ਕਿਸੇ ਨੂੰ ਸਜ਼ਾ ਮਿਲ ਰਹੀ ਹੋਵੇ, ਉੱਥੇ ਭਾਵੇਂ ਜ਼ਰਾ ਜਿਹਾ ਝੂਠ ਬੋਲਦੇ, ਮੈਨੂੰ ਨਹੀਂ ਇਸ ਗੱਲ ਦਾ ਪਤਾ, ਤੇਰਾ ਨਿੱਕਾ ਜਿਹਾ ਝੂਠ ਜੇ ਕਿਸੇ ਦਾ ਜੀਵਨ ਸਵਾਰ ਰਿਹਾ ਤਾਂ ਉਹ ਝੂਠ ਵੀ ਸੱਚ ਤੋਂ ਵੱਡਾ ਗਿਣਿਆ ਜਾਏਗਾ, ਹੱਕ ਸਤਨਾਮ। ਇਸੇ ਤਰ੍ਹਾਂ ਸ਼ਰਤ ਬੜੀ ਮਾੜੀ, ਪਰ ਜਿਸ ਸ਼ਰਤ ਦੇ ਨਾਲ ਕਿਸੇ ਦਾ ਜੀਵਨ ਉੱਚਾ ਸੁੱਚਾ ਬਣੇ, ਲਾ ਲਿਆ ਕਰੋ। ਹੁਣ ਮੇਰੇ ਕਲਗੀਧਰ ਪਿਤਾ ਨੇ ਪਿਆਰ ਭਰੀਆਂ 52 ਸ਼ਰਤਾਂ ਰੱਖੀਆਂ ਨੇ, ਪਿਆਰ ਭਰੀਆਂ ਸ਼ਰਤਾਂ। ਹੁਣ ਆ ਜਦੋਂ ਮਰਦਾਨਾ ਆਇਆ ਨਾ ਬਾਬੇ ਨਾਨਕ ਦੇ ਕੋਲ, ਸਤਿਗੁਰੂ ਕਰੋ ਕਿਰਪਾ ਮੈਂ ਤੁਹਾਡੇ ਨਾਲ ਚੱਲਣਾ, ਅਤੇ ਉਸ ਵੇਲੇ ਸਾਹਿਬ ਨੇ ਸ਼ਰਤਾਂ ਰੱਖੀਆਂ ਸੀ 3 ਮਰਦਾਨੇ ਅੱਗੇ ਵੀ, ਮਰਦਾਨੇ ਆ ਜੇ ਮੇਰਾ ਜੀਵਨ ਸਾਥੀ ਬਣਨਾ ਹੀ ਤਾਂ 3 ਸ਼ਰਤਾਂ ਹੀ, 3। ਸਾਹਿਬ ਜੀ ਉਹ ਕਿਹੜੀਆਂ ਸ਼ਰਤਾਂ? ਅਤੇ ਪਹਿਲੀ ਸ਼ਰਤ ਕੀਤੀ ਸੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ, ਮਰਦਾਨੇ ਆ ਜੇ ਮੇਰਾ ਸਾਥੀ ਬਣਨਾ ਚਾਹੁੰਦਾ ਮੇਰੇ ਨਾਲ ਚੱਲਣਾ ਹੀ, ਪਹਿਲੀ ਸ਼ਰਤ ਹੀ ਕੇਸ ਕਤਲ ਨਹੀਂ ਕਰਵਾਉਣੇ, ਹੱਕ ਸਤਨਾਮ। ਕਈ ਲੋਕ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੇਸ ਰੱਖਣ ਦਾ ਕੰਮ ਸ਼ੁਰੂ ਕੀਤਾ, ਨਹੀਂ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਹੁਕਮ ਕਰਨੇ ਸ਼ੁਰੂ ਕਰਤੇ ਸੀ। ਪਹਿਲੀ ਸ਼ਰਤ ਰੱਖੀ ਹੈ ਮਰਦਾਨੇ ਅੱਗੇ, ਮਰਦਾਨੇ ਆ ਮੇਰੇ ਨਾਲ ਚੱਲਣਾ ਹੀ ਅਤੇ ਕੇਸ ਕਤਲ ਨਹੀਂ ਕਰਵਾਉਣੇ। ਦੂਜੀ ਸ਼ਰਤ ਪਿੱਛਲ ਰਾਤ ਜਾਗਣਾ, ਅੰਮ੍ਰਿਤ ਵੇਲਾ ਸੰਭਾਲਣਾ, ਗੱਜ ਕੇ ਆਖੋ ਸਤਨਾਮ। ਅਤੇ ਤੀਜੀ ਸ਼ਰਤ ਰੱਖੀ ਸੀ ਉਸ ਵੇਲੇ ਬਾਬੇ ਨਾਨਕ ਨੇ, ਪੂਰਨ ਸੰਤ ਮਹਾਂਪੁਰਸ਼ ਦੀ ਸੇਵਾ ਸ਼ਰਧਾ ਅਤੇ ਭਾਵਨਾ ਨਾਲ ਕਰਨੀ ਹੈ, ਹੱਕ ਸਤਨਾਮ। ਮਰਦਾਨੇ ਆ ਇਹ 3 ਸ਼ਰਤਾਂ ਮਨਜ਼ੂਰੀ ਅਤੇ ਟੁਰ ਪੈ, ਮੇਰੇ ਬਾਬੇ ਨੇ ਵੀ ਸ਼ਰਤਾਂ ਰੱਖੀਆਂ ਸੀ ਮਰਦਾਨੇ ਅੱਗੇ, ਹੈਂ ਜੀ ਪਿਆਰੇ ਹੋ। ਇਹ 52 ਸ਼ਰਤਾਂ ਪਿਆਰ ਭਰੀਆਂ ਰੱਖੀਆਂ ਜੇ ਕਲਗੀਧਰ ਪਿਤਾ ਨੇ 52 ਬਚਨ ਕੀਤੇ ਨੇ। ਇੱਕ ਬਚਨ ਦੀ ਸੇਵਾ ਸਤਿਗੁਰੂ ਅੱਜ ਲੈਣ, ਕਿਰਪਾ ਕਰਨ। ਤਕਰੀਬਨ 5 ਮਿੰਟ ਘੱਟ 11 ਹੋਏ ਨੇ ਦਾਸ ਦੀ ਘੜੀ 'ਤੇ, ਕਿਉਂਕਿ ਗੁਰਮੁਖਾਂ ਵੱਲੋਂ ਹੁਕਮ ਸੀ ਥੋੜ੍ਹਾ ਸਮੇਂ ਸਿਰ, ਅਤੇ 11:15 ਤੱਕ ਪੂਰੀ ਸਮਾਪਤੀ ਵੱਲ ਆ ਜਾਵਾਂਗੇ। ਇਸੇ ਤਰ੍ਹਾਂ ਬਿਰਾਜਮਾਨ ਰਹਿਣਾ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ ਅਤੇ ਪਹਿਲਾ ਬਚਨ ਕਿਹੜਾ ਹੈ ਉਹਦੀ ਸਤਿਗੁਰੂ ਸੇਵਾ ਲੈਣ। ਸਾਰੀ ਸੰਗਤ ਬੋਲਿਓ ਪਿਆਰ ਦੇ ਨਾਲ,
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ,
ਸਾਰੇ
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, 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 ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਰੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਰੀ ਸੰਗਤ ਮਾਰੋ ਚੌਂਕੜੀਆਂ,
ਧੰਨ
ਗੁਰੂ ਗੋਬਿੰਦ ਸਿੰਘ ਜੀ
ਮਹਾਰਾਜ।
ਮਗਰਲਿਆਂ ਦੀ ਆਵਾਜ਼ ਘੱਟ ਆ ਰਹੀ ਜੇ ਸਾਰੇ, ਸ਼ਰਮ ਨਾ ਕਰਿਓ ਭਾਈ,
ਵਾਹਿਗੁਰੂ 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 ਵਾਹਿਗੁਰੂ
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ,
ਜਪੋ
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਸਾਰੇ ਜਹਾਂ ਸੇ ਤੇਰੀ ਤਸਵੀਰ ਅੱਛੀ ਹੈ, ਮਿਲਾ ਤੁਝ ਸਾ ਮੁਰਸ਼ਦ ਮੁਝੇ ਮੇਰੀ ਤਕਦੀਰ ਅੱਛੀ ਹੈ। ਇਹੋ ਇਹੋ ਜਿਹੇ ਰਸਤੇ ਦਿੱਤੇ, ਕਮਾਲ ਹੋਈ ਪਈ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ ਚੋਂ ਸਾਡੇ ਪ੍ਰਤੀ ਨਿਕਲਿਆ ਪਹਿਲਾ ਬਚਨ, ਸਿਖਾ ਮੇਰਾ ਖਵਾਉਂਦਾ ਹੈ ਤੇਰੇ ਲਈ ਪਹਿਲਾ ਬਚਨ ਨੇ, ਕਿਰਤ ਧਰਮ ਦੀ ਕਰਨੀ ਹੱਖ ਸਤ ਨਹਾਵ। ਮੈਂ ਕਈ ਵਾਰੀ ਬੜਾ ਹੈਰਾਨ ਹੁੰਦਾ ਬਹੁਤ ਕਿ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲਾਂ ਹੀ ਇਹ ਕਿਉਂ ਬਚਨ ਕੀਤਾ, ਹੋਰ ਵੀ ਕਰ ਸਕਦੇ ਸੀ, ਪਹਿਲਾ ਬਚਨ ਕਿਰਤ ਲਈ ਕਿਉਂ ਕੀਤਾ। ਫਿਰ ਗਹਿਰਾਈ 'ਚ ਜਾ ਕੇ ਸਤਿਗੁਰੂ ਨੇ ਜਿਵੇਂ ਵੀ ਸੇਵਾ ਲਈ, ਕਦੀ ਗਹਿਰਾਈ 'ਚ ਚੁੱਭੀ ਮਾਰ ਕੇ ਵੇਖਿਓ, ਸਾਡੀ ਕਿਰਤ ਦਾ ਬਹੁਤ ਵੱਡਾ ਸੰਬੰਧ ਹੈ ਸਾਡੇ ਧਰਮ ਦੇ ਨਾਲ, ਬਹੁਤ ਵੱਡਾ। ਆ ਮੇਰੇ ਗੁਰੂ ਬਾਬੇ ਨਾਨਕ ਦੇ ਜੇ ਬਚਨ ਸੁਣੋਗੇ ਨਾ, ਤੇ ਮੇਰੇ ਗੁਰੂ ਨਾਨਕ ਨੇ ਵੀ ਪਹਿਲਾ ਬਚਨ ਸਾਡੀ ਝੋਲੀ ਇਹੋ ਹੀ ਪਾਇਆ, ਕਿਰਤ ਕਰੋ ਆਖੋ ਸਤਨਾਮ, ਕਿਰਤ ਕਰੋ ਕਿਰਤ। ਦੂਜਾ ਨਾਮ ਜਪੋ ਤੇ ਤੀਜਾ ਵੰਡ ਛਕੋ ਆਖੋ ਸਤਨਾਮ, ਪਹਿਲਾਂ ਕਿਰਤ ਕਰੋ ਕਿਰਤ। ਕਿਉਂਕਿ ਮੇਰੇ ਸਾਹਿਬ ਨੇ ਆਪਣੇ ਸਿੱਖ ਨੂੰ ਆਲਸੀ ਨਹੀਂ ਬਣਾਇਆ, ਆਲਸੀ ਨਹੀਂ। ਕਿਉਂਕਿ ਪਹਿਲਾ ਸਮਾਂ ਹੁੰਦਾ ਸੀ ਇਸ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ ਨਾ ਚਾਰ ਵਰਗ ਬਣੇ ਸੀ, ਚਾਰ ਹਿੱਸਿਆਂ ਦੇ ਵਿੱਚ ਧਰਮ ਨੂੰ ਵੰਡਿਆ ਗਿਆ ਸੀ ਚਾਰ ਹਿੱਸਿਆਂ 'ਚ, ਕਿ ਜਿਹੜਾ ਬ੍ਰਾਹਮਣ ਹੈ ਉਹਦਾ ਹੀ ਕੰਮ ਹੈ ਕੇਵਲ ਨਾਮ ਜਪਣਾ, ਬ੍ਰਾਹਮਣ ਹੀ ਕੇਵਲ ਨਾਮ ਜਪੇਗਾ, ਦੂਜਾ ਕੋਈ ਨਹੀਂ। ਉਹ ਹੀ ਅੰਮ੍ਰਿਤ ਵੇਲੇ ਜਾਗੇਗਾ, ਉਹਦੀ ਡਿਊਟੀ ਹੋਈ ਨਾਮ ਜਪਣ ਦੀ। ਸ਼ੂਦਰ ਦਾ ਕੰਮ ਨੀਵੇਂ ਕੰਮ ਕਰਨੇ, ਵੈਸ਼ ਦਾ ਕੰਮ ਧਨ ਕਮਾਉਣਾ ਦੁਕਾਨਦਾਰੀ ਕਰਨੀ, ਤੇ ਖੱਤਰੀ ਦਾ ਕੰਮ ਜੰਗ ਯੁੱਧ ਕਰਨੇ। ਮੈਂ ਕਈ ਵਾਰੀ ਬੜਾ ਹੈਰਾਨ ਹੁੰਦਾ, ਮਾਣ ਕਰਿਓ ਮਾਣ ਆਪਣੇ ਸਾਈਂ ਦੇ ਉੱਪਰ, ਉਹ ਜਿਹਨੇ ਇਹੋ ਜਿਹਾ ਖਾਲਸਾ ਤਿਆਰ ਕੀਤਾ, ਇਹੋ ਜਿਹਾ ਖਾਲਸਾ ਤਿਆਰ ਕੀਤਾ ਜਿਹਦੇ ਅੰਦਰ ਇਹ ਚਾਰੇ ਗੁਣ ਨੇ। ਹੱਖ ਸਤਨਾਮ,
ਵਾਹਿਗੁਰੂ।
ਚਾਰੇ ਗੁਣ, ਚਾਰੇ ਉਹ ਕੀ, ਜਦੋਂ ਹੁਣ ਸਿੱਖ ਅੰਮ੍ਰਿਤ ਵੇਲੇ ਉੱਠਦਾ, ਨਿਤਨੇਮ ਦਾ ਗੁਟਕਾ, ਸੁਖਮਨੀ ਸਾਹਿਬ ਦਾ ਗੁਟਕਾ ਚੇ ਫੜਿਆ, ਨਾਮ ਜਪ ਰਿਹਾ, ਬਾਣੀ ਪੜ੍ਹ ਰਿਹਾ, ਤੇ ਉਸ ਵੇਲੇ ਸਿੱਖ ਦੇ ਅੰਦਰ ਉਹ ਬ੍ਰਾਹਮਣ ਵਾਲਾ ਗੁਣ ਦਿੱਤਾ ਹੈ ਜੀ, ਭਗਤੀ ਵਾਲਾ ਬ੍ਰਾਹਮਣ ਵਾਲਾ ਗੁਣ। ਤੇ ਜਦੋਂ ਉਹ ਹੀ ਸਿੱਖ ਅੰਮ੍ਰਿਤ ਵੇਲੇ ਤੋਂ ਬਾਅਦ ਆਪਣੀਆਂ ਦੁਕਾਨਾਂ ਖੋਲ੍ਹਦਾ, ਦੁਕਾਨਦਾਰੀ ਕਰਦਾ, ਤੇ ਉਸ ਵੇਲੇ ਮੇਰੇ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਣ ਦਿੱਤਾ, ਵੈਸ਼ਾਲਾ ਹੱਖ ਸਤਨਾਮ, ਧਨ ਵੀ ਕਮਾ, ਆਲਸੀ ਨਹੀਂ ਬਣਨਾ ਹੈ ਜੀ, ਕਿਰਤ ਵੀ ਕਰਨੀ ਹੈ। ਤੇ ਜਿਸ ਵੇਲੇ ਉਹ ਹੀ ਸਿੱਖ ਅੰਮ੍ਰਿਤ ਛਕਦਾ, ਗੁਰੂ ਦੀ ਮੋਹਰ ਲਵਾਉਂਦਾ, ਸ਼ਸਤਰ ਧਾਰਨ ਕਰਦਾ, ਤੇ ਖੱਤਰੀ ਵਾਲਾ ਗੁਣ ਦਿੱਤਾ, ਗੱਜ ਕੇ ਆਖੋ ਸਤਨਾਮ। ਬੜੀ ਨਿਆਰੀ ਜੇ ਗੁਰਸਿੱਖੀ, ਉਹ ਜਿੱਦਣ ਪਛਾਣੋਗੇ ਗੁਰਸਿੱਖੀ ਨੂੰ, ਉਦਣ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਏਗੀ ਅੰਮ੍ਰਿਤ ਛਕੋ, ਤੁਸੀਂ ਆਪ ਹੀ ਬੁੱਕ ਕੱਢ ਕੇ ਅੰਮ੍ਰਿਤ ਦੀ ਦਾਤ ਮੰਗੋਗੇ, ਸਾਹਿਬਾ ਜੇ ਤੇਰੇ ਨਹੀਂ ਬਣਨਾ ਤੇ ਕਿਹਦੇ ਬਣਨਾ, ਆਖੋ ਸਤਨਾਮ। ਤੇ ਚੌਥਾ ਗੁਣ ਪਿਆਰਿਓ, ਸ਼ੂਦਰ ਵਾਲਾ। ਮੇਰਾ ਸਿੱਖ ਭਾਵੇਂ ਦੁਕਾਨਦਾਰੀ ਕਰੇ, ਕਾਰੋਬਾਰ 'ਚ ਭਾਵੇਂ ਕਰੋੜਾਂ ਲੱਖਾਂ ਪਤੀ ਬਣ ਜੇ, ਅਰਬਾਂ ਪਤੀ ਬਣ ਜੇ, ਭਾਵੇਂ ਅੰਮ੍ਰਿਤ ਵੇਲੇ ਜਾਗਣ ਵਾਲਾ ਬਣ ਜੇ, ਜਿੰਨਾ ਮਰਜ਼ੀ ਬੰਦਗੀ ਕਰਨ ਵਾਲਾ ਬਣ ਜੇ, ਉੱਚਾ ਸੁੱਚਾ ਜੀਵਨ ਬਤੀਤ ਕਰਨ ਵਾਲਾ ਬਣ ਜੇ, ਉਹ ਭਾਵੇਂ ਮੇਰਾ ਸਿੱਖ ਖੱਤਰੀ ਵਾਲਾ ਗੁਣ ਵੀ ਇਹਦੇ 'ਚ ਆ ਜਾਵੇ, ਪਰ ਸਭ ਗੁਣ ਹੁੰਦੇ ਆ ਗੁਰੂ ਘਰ ਦੀ ਛੋਟੀ ਤੋਂ ਛੋਟੀ ਸੇਵਾ ਵੀ, ਕਹਿਣ 'ਚ ਛੋਟੀ ਆਉਂਦੀ ਹੈ, ਬਾਕੀ ਸੇਵਾ ਕੋਈ ਛੋਟੀ ਨਹੀਂ ਹੁੰਦੀ। ਗੁਰੂ ਘਰ ਦੀ ਜਿਹੜੀ ਮਰਜ਼ੀ ਸੇਵਾ, ਛੋਟੀ ਤੋਂ ਛੋਟੀ ਸੇਵਾ ਵੀ ਅੰਦਰੋਂ ਉਤਸ਼ਾਹ ਨਾਲ ਕਰੇਗਾ, ਗੱਜ ਕੇ ਆਖੋ ਸਤਨਾਮ, ਉਹਦੇ 'ਚ ਪਿੱਛਾ ਨਹੀਂ ਹਟੇਗਾ, ਪਿੱਛੇ ਨਹੀਂ ਹਟੇਗਾ। ਹੁਣ ਕਈ ਵਾਰੀ ਵੇਖ ਲਓ ਆ ਗੁਰਦੁਆਰੇ ਸਾਹਿਬ 'ਚ ਹੀ ਗੁਰੂ ਅਸਥਾਨ 'ਤੇ ਇੱਕ ਬੀਬੀ ਝਾੜੂ ਦੇ ਰਹੀ ਹੁੰਦੀ ਹੈ, ਪਿੱਛੇ ਦੂਜੀ ਲੱਗੀ ਹੁੰਦੀ ਹੈ ਜੀ, ਪਿੱਛੇ ਤੀਜੀ, ਇੱਕ ਜਾਣਾ ਜੋੜੇ ਝਾੜ ਰਿਹਾ ਗੁਰਮੁਖ ਪਿਆਰਾ, ਦੂਜਾ ਨਾਲੇ ਲੱਗ ਗਿਆ, ਅੰਦਰ ਚਾਹ ਹੈ ਚਾਹ ਚਾਹ। ਆ ਬੰਗਲਾ ਸਾਹਿਬ ਕਦੀ ਜਾਇਓ, ਸਵੇਰੇ ਦਾਸ ਦਰਸ਼ਨ ਕਰਕੇ ਆਇਆ, ਉੱਥੇ ਗੁਰੂ ਦੀ ਕਿਰਪਾ ਦੇ ਨਾਲ ਅਰਬਾਂ ਅਰਬਾਂ ਪੱਤੀ ਪਰਿਵਾਰ, ਅਰਬਾਂ ਅਰਬਾਂ ਪੱਤੀ ਬੰਦੇ ਇੰਨੀਆਂ ਇੰਨੀਆਂ ਮਹਿੰਗੀਆਂ ਗੱਡੀਆਂ 'ਚੋਂ ਉਤਰਦੇ ਨੇ, ਅਤੇ ਆਪ ਉੱਥੇ ਜਲ ਛਕਾਉਣ ਦੀ ਸੇਵਾ ਕਰਦੇ ਨੇ, ਹੱਕ ਸਤਨਾਮ, ਅੰਦਰ ਚਾਹ ਹੈ ਚਾਹ ਚਾਹ। ਸ਼ੂਦਰ ਵਾਲਾ ਗੁਣ ਵੀ ਮੇਰੇ ਸਾਹਿਬ ਨੇ ਭਰਤਾ ਭਰਤਾ, ਇਹੋ ਜਿਹਾ ਨਿਆਰਾ ਖਾਲਸਾ ਤਿਆਰ ਕੀਤਾ ਜਿਹਦੇ ਅੰਦਰ ਚਾਰੇ ਗੁਣ ਆਉਣਗੇ, ਚਾਰੇ ਹੀ। ਇੱਕ ਵਾਰੀ ਕਹਿ ਦਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ,
ਧੰਨ ਗੁਰੂ ਗੋਬਿੰਦ ਸਿੰਘ,
ਸਾਰੇ ਕਹੋ ਧੰਨ ਗੁਰੂ
ਗੋਬਿੰਦ ਸਿੰਘ ਜੀ ਮਹਾਰਾਜ।
ਪਿਆਰਿਓ, ਇਹੋ ਜਿਹਾ ਖਾਲਸਾ ਤਿਆਰ ਕਰਤਾ, ਕਮਾਲ ਹੋਈ ਭਾਈ ਕਮਾਲ। ਤੋ ਖੈਰ ਉੱਥੇ ਹੀ ਆਇਓ, ਇਹ ਪਹਿਲਾ ਬਚਨ ਕੀਤਾ ਕਿਰਤ ਕਰੋ ਗੁਰੂ ਨਾਨਕ ਸਾਹਿਬ ਨੇ, ਫਿਰ ਨਾਮ ਜਪੋ ਤੇ ਤੀਜਾ ਵੰਡ ਛਕੋ, ਤੇ ਉਸੇ ਤਰ੍ਹਾਂ ਮੇਰੇ ਸਾਹਿਬ ਨੇ, ਕਿਉਂਕਿ ਕਿਰਤ ਦਾ ਬਹੁਤ ਵੱਡਾ ਤਲਕ ਹੈ ਸਾਡੇ ਧਰਮ ਦੇ ਨਾਲ, ਤੇ ਕਲਗੀਧਰ ਪਿਤਾ ਜੀ ਨੇ ਵੀ ਇਹੋ ਹੀ ਬਚਨ ਕੀਤਾ, ਕਿਰਤ ਧਰਮ ਦੀ ਕਰਨੀ ਹੈ, ਹੱਕ ਸਤਨਾਮ, ਕਿਰਤ ਧਰਮ ਦੀ। ਕਿਰਤ ਕਿਸੇ ਤਰ੍ਹਾਂ ਦੀ ਵੀ ਹੋਵੇ, ਇਹ ਮਹਾਂਪੁਰਸ਼ਾਂ ਦੇ ਬਚਨ ਦੀ ਅੱਜ ਡੈਰੀਆਂ 'ਤੇ ਲਿਖ ਕੇ ਲੈ ਕੇ ਜਾਣਾ। ਮਹਾਂਪੁਰਸ਼ ਕਹਿੰਦੇ ਸੀ ਕਿਰਤ ਕਿਸੇ ਵੀ ਤਰ੍ਹਾਂ ਦੀ ਹੋਵੇ, ਜੇ ਕੋਈ ਮਜ਼ਦੂਰੀ ਕਰ ਰਿਹਾ ਭਾਵ ਕਿਸੇ ਦੇ ਕੋਲ ਨੌਕਰੀ ਕਰ ਰਿਹਾ, ਉਹ ਐਵੇਂ ਮਜ਼ਦੂਰੀ ਕਰਦੇ ਆ ਵਕਤ ਇਕੱਲਾ ਸਮਾਂ ਹੀ ਪਾਸ ਨਾ ਕਰੇ, ਟਾਈਮ ਪਾਸ ਨਾ ਕਰੇ, ਮਾਲਕ ਨੂੰ ਕੰਮ ਪੂਰਾ ਜ਼ਰੂਰ ਦੇਵੇ। ਹੱਕ ਸਤਨਾਮ, ਪੂਰਾ ਜ਼ਰੂਰ ਦੇਵੇ ਕੰਮ। ਨਹੀਂ ਤਾਂ ਬਾਬਾ ਆਨੰਦ ਸਿੰਘ ਜੀ ਵੇਲੇ ਆਇਆ ਹੀ ਸੀ ਨਾ ਇੱਕ ਮਜ਼ਦੂਰ, ਬਾਬਾ ਜੀ ਮਨ ਨਹੀਂ ਜੁੜਦਾ, ਬਈ ਕੰਮ ਕੀ ਕਰਨਾ ਜੀ, ਮਿਸਤਰੀ ਨਾਲ ਮਜ਼ਦੂਰੀ ਕਰਨਾ। ਅੱਛਾ ਪਿਆਰਿਆ, ਦਿਹਾੜੀ ਕਿੰਨੀ ਲੈਂਦਾ? ਕਹਿੰਦਾ ਜੀ 12 ਆਨੇ। ਅਤੇ ਉਸ ਵੇਲੇ ਸਹਿਜੇ ਹੀ ਬੋਲ ਪਏ, ਕਹਿਣ ਲੱਗੇ ਉਹ ਭੋਲਿਆ, ਦਿਹਾੜੀ ਲੈਣਾ 12 ਆਨੇ, ਮਾਲਕ ਨੂੰ ਕੰਮ 14 ਆਨਿਆਂ ਦਾ ਦਿਆ ਕਰ, ਮਨ ਜੁੜ ਜਾਏਗਾ। ਗੱਜ ਕੇ ਆਖੋ ਸਤਨਾਮ। ਭਾਵ ਕਿ ਕਿਰਤ ਸ਼ੁੱਧ, ਕਿਰਤ ਸ਼ੁੱਧ ਹੋਵੇ। ਇੱਥੋਂ ਤੱਕ ਮਹਾਂਪੁਰਸ਼ ਬਚਨ ਕਰਦੇ ਸੀ, ਜਿਹਦੀ ਕਿਰਤ ਸ਼ੁੱਧ ਨਹੀਂ, ਵਿਹਾਰ ਸ਼ੁੱਧ ਨਹੀਂ, ਉਹਦਾ ਪਰਮਾਰਥ ਕਦੀ ਨਹੀਂ ਜੇ ਸੁਧਰ ਸਕਦਾ। ਮੈਂ ਇੱਕ ਬੇਨਤੀ ਕਰਦਾ ਗੁਰੂ ਦੇ ਭਰੋਸੇ 'ਤੇ। ਆ ਕਈ ਵਾਰੀ ਬੰਦੇ ਆ ਨਾ, ਉਧਾਰ ਫੜਦਾ ਕਿਸੇ ਕੋਲੋਂ, ਉਧਾਰ ਲੈਂਦਾ, ਅਬਲ 'ਤੇ ਨਾ ਲਓ। ਜੇ ਕਿਤੇ ਹੱਦ ਟੱਪੀ ਲੈਣਾ ਹੀ ਪੈ ਗਿਆ ਉਸ ਵੇਲੇ ਪਿਆਰਿਓ, ਜਿੰਨੀ ਜਲਦੀ ਹੋ ਸਕੇ ਜਿਹੜੀ ਤਰੀਕ ਉਹਨੂੰ ਕਹੀਓ, ਬਚਨ ਤੋਂ ਪਿੱਛਾ ਨਾ ਹਟੀ, ਵਾਪਸ ਮੋੜਨ ਵੀ ਜਾਣਾ। ਹੱਕ ਸਤਨਾਮ। ਨਹੀਂ ਤੇ ਅੱਜ ਕੱਲ੍ਹ ਦਾ ਹਿਸਾਬ ਪਤਾ ਕੀ ਹੈ, ਭੁੱਲਿਆਂ ਭੁੱਲਣ ਦੀਜੀਏ ਅਤੇ ਮੰਗਦਿਆਂ ਢਿੱਲ ਨਾ ਕੀਜੀਏ। ਹੈ ਜੀ, ਜਿਹੜੇ ਲਿੱਤੇ ਭੁੱਲਣ ਦੇ ਕੋਈ ਨਹੀਂ ਜਾਂਦਾ, ਜਾਣ ਦੇ ਦੋ ਆਪਣੇ ਲੈਣੇ, ਫਿਰ ਮੰਗਣ ਵੇਲੇ ਢਿੱਲ ਕੋਈ ਨਹੀਂ। ਨਹੀਂ, ਸਿੱਖ ਦਾ ਵਿਹਾਰ ਵੀ ਸ਼ੁੱਧ ਹੋਵੇ, ਸ਼ੁੱਧ ਸੰਗਤ ਕਰਦੇ ਹੋਏ ਇੱਥੇ ਸਕੂਲ 'ਚ ਇਹ ਸਿਖਾਇਆ ਜਾਏਗਾ, ਸੰਗਤ ਦੇ ਸਕੂਲ 'ਚ, ਕਿ ਪਿਆਰੇ ਆ ਆਪਣਾ ਵਿਹਾਰ ਸ਼ੁੱਧ ਰੱਖ, ਸ਼ੁੱਧ ਸ਼ੁੱਧ ਆਪਣੇ ਬਚਨ ਤੋਂ ਨਾ ਪਿੱਛੇ ਹੋ, ਯਤਨ ਕਰ, ਅੱਗੇ ਸਾਹਿਬ ਕਿਰਪਾ ਕਰੇਗਾ। ਇਹ ਮਹਾਂਪੁਰਸ਼ਾਂ ਦੇ ਬਚਨ, ਜੇ ਜਿੰਨੀ ਸੰਗਤ ਬੈਠੀ ਹੋ, ਮਜ਼ਦੂਰੀ ਕਰਨ ਵਾਲਾ ਮਜ਼ਦੂਰ, ਨੌਕਰੀ ਕਰਨ ਵਾਲਾ ਬੰਦਾ ਕੇਵਲ ਸਮਾਂ ਹੀ ਪਾਸ ਨਾ ਕਰੇ, ਆਪਣੇ ਮਾਲਕ ਨੂੰ ਪੂਰਾ ਕੰਮ ਦੇਵੇ। ਅਗਲਾ ਵਚਨ ਕਰਦੇ ਸੀ, ਜੇ ਅਫਸਰ ਹੈ ਤੇ ਆਪਣੇ ਥੱਲੇ ਦੇ ਬੰਦਿਆਂ ਕੋਲੋਂ ਪਿਆਰ ਤੇ ਮਿਠਾਸ ਨਾਲ ਕੰਮ ਲਵੇ। ਗੱਜ ਕੇ ਆਖੋ ਸਤਨਾਮ। ਕਿਉਂਕਿ ਜੇ ਅਫਸਰੀ ਤੈਨੂੰ ਮਾਲਕ ਨੇ ਬਖਸ਼ੀ ਹੈ, ਉਸ ਨਿਰੰਕਾਰ ਨੇ ਬਖਸ਼ੀ ਜਿਹੜੇ ਤੇਰੇ ਥੱਲੇ ਕੰਮ ਕਰ ਰਹੇ, ਉਹਨਾਂ ਨਾਲ ਪਿਆਰ ਤੇ ਮਿਠਾਸ ਨਾਲ ਕੰਮ ਲੈ, ਪਿਆਰ ਤੇ ਮਿਠਾਸ ਦਾ। ਕਿਉਂ? ਜਦੋਂ ਉਹਨਾਂ ਕੋਲੋਂ ਪਿਆਰ ਅਤੇ ਮਿਠਾਸ ਨਾਲ ਕੰਮ ਲਏਗਾ, ਉਸ ਕੰਮ ਦੇ ਨਤੀਜੇ ਸਹੀ ਨਿਕਲਣਗੇ। ਹੱਕ ਸਤਨਾਮ। ਹੋਰਨਾਂ ਨੂੰ ਵੀ ਲਾਭ ਹੋਏਗਾ, ਕਿਉਂਕਿ ਕਈਆਂ ਨੂੰ ਸੰਗਤ ਕਰਦੇ ਨੇ, ਗੁਰੂ ਦੀ ਹਜ਼ੂਰੀ 'ਚ ਕਹਿ ਰਹੇ ਹਾਂ, ਸੰਗਤ ਕਰਦੇ ਨੇ, ਆਪਣੇ ਤੋਂ ਵੱਡਿਆਂ ਦਾ ਸਤਿਕਾਰ ਜ਼ਰੂਰ ਕਰਦੇ, ਪਰ ਨੌਕਰ ਨਾਲ ਬੋਲਣ ਦੀ ਤਮੀਜ਼ ਨਹੀਂ ਹੁੰਦੀ। ਨਹੀਂ ਪਿਆਰੇ, ਜੇ ਸੰਗਤ ਕਰਦੇ ਹੋ, ਨੌਕਰ ਨੂੰ ਵੀ ਜੀ ਕਹਿ ਕੇ ਬੁਲਾਓ, ਜੀ ਕਹਿ ਕੇ। ਜਦੋਂ ਨੌਕਰ ਨੂੰ ਵੀ ਜਾ ਕੇ ਦੁਕਾਨ 'ਤੇ ਮਿਲੋ ਨਾ, ਉਹਨੂੰ ਵੀ ਪਿਆਰ ਨਾਲ ਇਹੋ ਹੀ ਕਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਇਹੋ ਹੀ ਜਾ ਕੇ ਕਹੋ। ਅਤੇ ਉਸ ਵੇਲੇ ਉਹ ਨੌਕਰ ਵੀ ਮਾਣ ਦੇ ਨਾਲ ਕਹੇਗਾ, ਜੇ ਮੈਂ ਗੁਰੂ ਪਿਤਾ ਦੀ ਹਜ਼ੂਰੀ 'ਚ ਬਚਨ ਕਰ ਰਿਹਾ ਆਪਣੇ ਪਿਓ ਦੇ ਭਰੋਸੇ 'ਤੇ। ਜਦੋਂ ਨੌਕਰ ਨੂੰ ਵੀ ਜੀ ਕਹਿ ਕੇ ਸਤਿਕਾਰ ਨਾਲ ਬੁਲਾਓਗੇ, ਜਦੋਂ 4 ਬੰਦਿਆਂ 'ਚ ਖਲੋਤਾ ਹੋਏਗਾ, ਤੁਹਾਡੀ ਸਿਫਤ ਕਰੇਗਾ ਕਿ ਮੈਨੂੰ ਕਲਗੀਧਰ ਦੇ ਬੱਚੇ ਦੇ ਕੋਲ ਕੰਮ ਕਰਨ ਦਾ ਮੌਕਾ ਮਿਲਿਆ, ਜਿਹੜਾ ਮੇਰੇ ਵਰਗੇ ਗਰੀਬ ਨੂੰ ਵੀ ਇੱਦਾਂ ਜੀ ਕਹਿ ਕੇ ਬੁਲਾਉਂਦਾ, ਜੀ ਕਹਿ ਕੇ। ਨੌਕਰ ਨਾਲ ਵੀ ਬੋਲਣ ਦੀ ਤਮੀਜ਼, ਨੌਕਰ ਨਾਲ ਵੀ ਬੋਲਣ ਦਾ ਢੰਗ ਹੋਵੇ, ਮਿਠਾਸ ਦੇ ਨਾਲ ਬੋਲ। ਇਹ ਦੂਜਾ ਬਚਨ, ਜੇ ਤੂੰ ਅਫਸਰ ਹੈ, ਮਾਲਕ ਬਣਿਆ, ਅਤੇ ਆਪਣੇ ਥੱਲੇ ਥੱਲੜੇ ਬੰਦਿਆਂ ਦੇ ਨਾਲ ਮਿਠਾਸ ਮਿੱਠੇ ਬੋਲ ਬੋਲ, ਤਾਂ ਜੋ ਕੰਮ ਸਹੀ ਕਰਨ ਅਤੇ ਹੋਰਨਾਂ ਨੂੰ ਵੀ ਲਾਭ ਹੋਵੇ। ਅਤੇ ਤੀਜਾ ਬਚਨ ਕਰਦੇ ਸੀ, ਜੇ ਕੋਈ ਦੁਕਾਨਦਾਰ ਹੈ ਤਾਂ ਪੂਰਾ ਤੋਲੇ। ਹੱਕ ਸਤਨਾਮ। ਦੁਕਾਨਦਾਰ ਹੈ ਤਾਂ ਪੂਰਾ ਤੋਲੇ, ਘੱਟ ਨਹੀਂ ਤੋਲਣਾ, ਘੱਟ ਨਹੀਂ। ਜਿੱਥੇ ਕੋਈ ਬੈਠਾ ਕੱਪੜੇ ਵਾਲਾ ਜਾਂ ਦੂਜਾ ਕੋਈ ਪਹੁੰਚਾਤੀ, ਕਿਉਂਕਿ ਅੱਜ ਗੁਰੂ ਸਭ ਦੀ ਗੱਲ ਕਰਵਾਵੇ, ਸਾਹਿਬ ਆਪ ਕਿਰਪਾ ਕਰੇ। ਜੇ ਕੋਈ ਦੁਕਾਨਦਾਰ ਕੱਪੜੇ ਵਾਲਾ ਇੱਥੇ ਬੈਠਾ, ਆਮ ਦੁਕਾਨਦਾਰਾਂ ਦਾ ਹਿਸਾਬ ਕੀ ਹੁੰਦਾ, ਜਿੱਥੇ ਨਹੀਂ ਸੋਝੀ, ਜੇ ਕੋਈ ਮੰਨ ਲਓ 5 ਮੀਟਰ ਕੱਪੜਾ ਲੈਣਗੇ, 1-2 ਇੰਚ ਘੱਟ ਹੀ ਕੱਟਦੇ ਨੇ। ਹੱਕ ਸਤਨਾਮ। ਅਤੇ ਉੱਧਰ ਵੱਧਣਾ, ਜਿੱਥੇ ਸੋਝੀ ਆ ਜੇ, ਉਹਨੂੰ ਪਤਾ ਮੇਰੇ ਇਹਦੇ 'ਚ ਬਰਕਤ ਨਹੀਂ ਪੈਣੀ, ਬਰਕਤ ਉਹਦੀ ਨਜ਼ਰ 'ਚ ਪੈਣੀ, ਜੇ 1-2 ਇੰਚ 1-2 ਪੋਟੇ ਵੱਧ ਜਾਂਦਾ ਤਾਂ ਕੋਈ ਨਹੀਂ, ਹੱਕ ਸਤਨ, ਉਹ ਆਪੇ ਕਿਰਪਾ ਕਰੇਗਾ। ਕਰਦਾ ਵੀ ਜੇ, ਫਿਰ ਕਰਦਾ ਵੀ ਜੇ। ਮੇਰੇ ਸਾਹਮਣੇ ਕਿੰਨੀਆਂ ਮਿਸਾਲਾਂ ਨੇ, ਭਾਈ ਕਟਾਰੂ ਵਾਲੀ ਗੱਲ ਤੁਸੀਂ ਨਹੀਂ ਸੁਣੀ ਕਿ ਕਿਹੜੀ ਨਹੀਂ ਸੁਣੀ, ਭਾਈ ਕਟਾਰੂ ਜਿਵੇਂ ਸਾਰੇ ਇਲਾਕੇ 'ਚ ਸੋਭਾ ਹੋ ਗਈ ਸੀ ਤਾਂ ਕਿਵੇਂ ਫਿਰ ਸਾਹਿਬ ਨੇ ਪੈਜ ਰੱਖੀ ਸੀ ਉਹਦੀ? ਪਿਆਰਿਓ ਆਪ ਤੁਸੀਂ ਜਾਣਦੇ ਹੋ, ਜੇ ਕੋਈ ਦੁਕਾਨਦਾਰ ਹੈ ਪੂਰਾ ਤੋਲੇ, ਪੂਰਾ ਘੱਟ ਨਾ ਤੋਲੇ, ਤੇ ਜਿਹੜਾ ਕੋਈ ਵਪਾਰੀ ਹੈ ਸੱਚਾ ਵਪਾਰ ਕਰੇ ਉਹਦੇ 'ਚ ਮਿਲਾਵਟ ਨਾ ਕਰੇ, ਆਖੋ ਸਤਨਾਮ, ਮਿਲਾਵਟ ਨਾ ਕਰੇ। ਅਤੇ ਜਿਹੜਾ ਦੁਕਾਨਦਾਰ ਹੈ ਤਕਰੀਬਨ ਸੱਚ ਬੋਲੇ, ਇਹ ਇਹਦੇ ਉੱਪਰ ਕਈ ਜਾਣੇ ਨਾ ਅੰਦਰ ਸਵਾਲ ਖੜੇ ਹੋ ਜਾਂਦੇ, ਇਹ ਝੂਠ ਤੋਂ ਬਗੈਰ ਤਾਂ ਦੁਕਾਨਦਾਰੀ ਚੱਲਦੀ ਕੋਈ ਨਹੀਂ, ਆਖੋ ਸਤਨਾਮ। ਇਹ ਬਾਬਾ ਆਨੰਦ ਸਿੰਘ ਜੀ ਦੇ ਕੋਲ ਨਾ, ਬਾਬਾ ਜੀ ਦੇ ਕੋਲ ਇੱਕ ਆ ਗਿਆ ਸੀ, ਸ਼ਾਇਦ ਹਰਦਿੱਤ ਸਿੰਘ ਨਾਮ ਹੈ ਕਿ ਹਰਨਾਮ ਸਿੰਘ, ਮੈਂ ਵਿਸਰ ਗਿਆ ਨਾਂ ਉਹਦਾ। ਬਾਬਾ ਜੀ ਦੀ ਸੰਗਤ ਕਰਦਾ ਦੁਕਾਨਦਾਰ ਸੀ, ਅਤੇ ਬਾਬਾ ਜੀ ਇੱਕ ਦਿਨ ਮੌਜ 'ਚ ਆਏ ਅਤੇ ਕਹਿੰਦੇ ਭਾਈ ਕੀ ਕੰਮ ਕਰਦਾ ਜੀ? ਫਲਾਣਾ ਕੰਮ। ਦੁਕਾਨ 'ਤੇ ਝੂਠ ਤਾਂ ਨਹੀਂ ਬੋਲਦਾ? ਕਹਿੰਦਾ ਬਾਬਾ ਜੀ ਤੁਹਾਡੇ ਕੋਲੋਂ ਕੀ ਛੁਪਾਉਣਾ, ਝੂਠ ਤੋਂ ਬਗੈਰ ਤਾਂ ਦੁਕਾਨਦਾਰੀ ਚੱਲਦੀ ਕੋਈ ਨਹੀਂ, ਹੱਕ ਸਤਨਾਮ। ਅਤੇ ਉਸ ਵੇਲੇ ਬਾਬਾ ਜੀ ਕਹਿੰਦੇ ਫਿਰ ਸਾਡੇ ਕੋਲ ਕੀ ਕਰਨਾ ਉਹਨੇ, ਜੇ ਝੂਠ ਨਾਲ ਹੀ ਦੁਕਾਨਦਾਰੀ ਚਲਾਉਣੀ ਤਾਂ ਦੌੜ ਜਾ ਇੱਥੋਂ। ਹੁਣ ਪਿਆਰ ਪੈ ਚੁੱਕਾ ਸੀ ਮਹਾਂਪੁਰਸ਼ਾਂ ਨਾਲ, ਕਿਵੇਂ ਛੱਡ ਕੇ ਜਾਵੇ? ਕਹਿੰਦਾ ਨਹੀਂ ਮਹਾਂਪੁਰਸ਼ਾਂ ਕੋਈ ਹੋਰ ਢੰਗ ਦੱਸੋ। ਅਤੇ ਕਹਿੰਦੇ ਚੰਗਾ ਫਿਰ ਅਸੀਂ ਤੈਨੂੰ ਬਹੁਤਾ ਨਹੀਂ ਕਹਿੰਦੇ, ਇੱਕ ਮਹੀਨੇ ਦੇ ਲਈ ਨਾ ਆਪਣੇ 'ਤੇ ਪਾਬੰਦੀ ਲਾ, ਇੱਕ ਮਹੀਨਾ ਸੱਚ ਬੋਲ ਕੇ ਦੁਕਾਨਦਾਰੀ ਚਲਾਉਣੀ ਹੈ ਜੀ। ਉਹ ਕਿਵੇਂ? ਅਤੇ ਮਹਾਂਪੁਰਸ਼ਾਂ ਦੇ ਬਚਨ ਜੇ ਕਿ ਆਪਣੇ ਧੰਦੇ ਦੇ ਵਿੱਚ ਦੁਕਾਨਦਾਰੀ ਦੇ ਵਿੱਚ 3% ਤੱਕ ਕਮਾਈ ਜਾਇਆ ਜੇ, ਹੱਕ ਸਤਨਾਮ, 3% ਤੱਕ ਕਮਾਈ ਜਾਇਆ ਜੇ। ਕਹਿੰਦੇ ਬਿਲਕੁਲ ਸੱਚ ਬੋਲ ਕੇ ਕਿ ਇੰਨੇ ਦੀ ਚੀਜ਼ ਆਈ ਹੈ, 3% ਇੰਨਾ ਬਣਦਾ। ਕਹਿੰਦੇ 1-2-3 ਦਿਨ ਤਾਂ ਤੇਰੇ ਔਖੇ ਬੀਤਣਗੇ, ਕਿਉਂਕਿ ਅੱਜ ਕੱਲ੍ਹ ਲੋਕ ਵੀ ਇਤਬਾਰ ਨਹੀਂ ਕਰਦੇ, ਜੇ ਸੱਚ ਵੀ ਬੋਲਦੇ ਹੋ ਤਾਂ ਵੀ ਕਹਿੰਦੇ ਇਹਨੇ ਇੰਨੇ ਰੱਖੇ ਹੀ ਹੋਣੇ, ਹੱਕ ਸਤਨਾਹ। ਕਹਿੰਦੇ 1-2 ਦਿਨ ਤਾਂ ਤੇਰੇ ਔਖੇ ਬੀਤਣਗੇ, ਪਰ ਇੱਕ ਸਾਡਾ ਬਚਨ ਮੰਨ, ਮਹੀਨਾ ਹੈ ਪਾਬੰਦੀ ਲਾ ਜੀ। 7 ਬਚਨ, ਜਦੋਂ ਮਹੀਨਾ ਪਾਬੰਦੀ ਲਾਈ ਤਾਂ ਕਿੰਨੀ ਸਿਰਖ ਪਾਈ ਇਹਦੀ ਮੁੱਕ ਗਈ, ਕਿੰਨੀ ਕਿੰਨੀ ਸਿਰਖ ਪਾਈ। ਜਿਵੇਂ ਅੱਗੇ ਗਾਹਕਾਂ ਨਾਲ ਲੱਗਦਾ ਸੀ ਜੀ ਇੰਨੀ ਰੇਟ ਇੰਨੇ ਲੱਗਣੇ ਨੇ, ਇੱਦਾਂ ਆਉਣਾ, ਅੱਗੋਂ ਗਾਹਕ ਵੀ ਸਿਰਖ ਪਾਈ, ਕਿੰਨਾ ਟਾਈਮ ਅਜਾਇਆ ਜਾਂਦਾ ਸੀ, ਹੁਣ ਇੰਨਾ ਸੁੱਖ ਹੋ ਗਿਆ, ਗਾਹਕ ਨੂੰ ਕਹਿ ਦਿੰਦਾ ਇੰਨੇ ਦੀ ਆਈ ਹੈ ਅਤੇ ਇੰਨੇ ਲੱਗਣੇ ਨੇ। ਪਹਿਲੇ ਤਾਂ 1-2 ਦਿਨ ਔਖੇ ਬੀਤੇ, ਅਤੇ ਫਿਰ 3 ਦਿਨ ਤੋਂ ਜਦੋਂ ਲੋਕਾਂ ਨੇ ਵੇਖਿਆ ਕਿ ਬਾਕੀ ਦੁਕਾਨ 'ਤੇ ਇਹਦਾ ਤਾਂ ਇੰਨਾ ਰੇਟ ਹੈ, ਇਹ ਸਹੀ ਕਹਿੰਦਾ, ਅਤੇ 3 ਦਿਨ ਤੋਂ ਭੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ, ਹੱਕ ਸਤਨਾਮ, ਕਿਤੇ ਸੱਚ। ਅਤੇ ਜਦੋਂ ਮਹੀਨੇ ਬਾਅਦ ਆਇਆ ਸੀ ਤਾਂ ਬਾਬਾ ਜੀ ਦਾ ਸ਼ੁਕਰਾਨਾ ਕਰਦਾ ਸੀ, ਮਹਾਂਪੁਰਸ਼ੋ ਮੇਰੇ ਸਿਰ 'ਤੇ ਹੱਥ ਰੱਖੋ, ਇਹ ਮੇਰੇ ਅੰਦਰ ਦਾ ਵਹਿਮ ਸੀ ਕਿ ਝੂਠ ਤੋਂ ਬਗੈਰ ਦੁਕਾਨਦਾਰੀ ਨਹੀਂ ਚੱਲਦੀ, ਅੱਜ ਇੰਨੀ ਕਿਰਪਾ ਹੋ ਗਈ ਹੈ, ਦੁਕਾਨ ਖੋਲਦਾ ਬਾਅਦ 'ਚੋਂ ਵਾ ਅਤੇ ਗਾਹਕ ਪਹਿਲੇ ਬੈਠੇ ਹੁੰਦੇ ਨੇ, ਹੱਕ ਸਤਨਾਮ, 3% ਤੱਕ ਕਮਾਈ ਜਾਇਆ ਜੇ। ਇਹ ਮਹਾਂਪੁਰਸ਼ਾਂ ਦੇ ਬਚਨ ਨੇ 3% ਤੱਕ। ਅਤੇ ਬਾਕੀ ਇੱਕ ਬੇਨਤੀ, ਜੇ ਕੁਝ ਕਿਰਤਾਂ ਇਹੋ ਜਿਹੀਆਂ ਵੀ ਨੇ ਜਿਹੜੀਆਂ ਸਿੱਖ ਨੂੰ ਨਹੀਂ ਅਲਾਊਡ ਕਰਨੀਆਂ, ਨਹੀਂ ਮਹਾਰਾਜ ਵੱਲੋਂ ਪ੍ਰਸੰਨਤਾ, ਮਾਸ ਦੀ ਦੁਕਾਨ, ਬਿਊਟੀ ਪਾਰਲਰ ਦਾ ਬੀਬੀਆਂ ਲਈ ਕੰਮ, ਸ਼ਰਾਬ ਦੀ ਦੁਕਾਨ, ਇਹੋ ਜਿਹੇ ਕੰਮ ਸਤਿਗੁਰੂ ਵੱਲੋਂ ਨਹੀਂ ਪ੍ਰਵਾਨ। 1-2 ਹੋਰ ਕਿਰਤਾਂ ਨੇ ਇਹੋ ਜਿਹੀਆਂ ਜਿਹੜੀਆਂ ਸਾਹਿਬ ਵੱਲੋਂ ਨਹੀਂ ਪ੍ਰਸੰਨਤਾ, ਉਹ ਤਾਂ ਕਰਨੀਆਂ ਨਹੀਂ, ਬਾਕੀ ਜਿਹੜੀ ਵੀ ਕਿਰਤ ਕਰਨਾ ਉਹਦੇ 'ਚ ਸੱਚਾਈ ਲਿਆ, ਉਹਦੇ 'ਚ ਵਿਹਾਰ ਸ਼ੁੱਧ ਰੱਖ, ਸੱਚਾਈ ਹੋਵੇ। ਅਤੇ 2-3 ਮਿੰਟ ਹੋਰ ਲਾਵਾਂਗੇ, ਸਤਿਗੁਰੂ ਆਪ ਲਵਾਵੇ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ ਸਾਰੀ ਸੰਗਤ, ਉਸ ਤੋਂ ਬਾਅਦ 2-4 ਮਿੰਟਾਂ 'ਚ ਸਮਾਪਤੀ ਵੱਲ ਆ ਜਾਵਾਂਗੇ। ਇਸੇ ਤਰ੍ਹਾਂ ਬਿਰਾਜਮਾਨ ਰਹਿਣਾ ਸਾਰੇ ਭਾਈ, ਕੋਈ ਵੀ ਰਸਨਾ ਖਾਲੀ ਨਾ ਰਹੇ, ਜਾਓ ਬਲਿਹਾਰੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ, ਅਤੇ ਕਹੋ ਪਿਆਰ ਦੇ ਨਾਲ
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ
ਸਾਰੇ,
ਵਾਹ ਵਾਹ
ਭਾਈ ਗੁਰਦਾਸ ਜੀ ਕਹਿ ਰਹੇ ਜੇ, ਜਿਹੜੀ ਗੱਲ ਸੁਣੀ ਜੀ ਉਹਦੀ ਗੁਰਬਾਣੀ 'ਚ ਮੋਹਰ ਲਵਾ ਲਿਓ,
ਨਮਸਕਾਰੇ ਡੰਡਾ ਤੇ ਕਰੇ ਗੁਰ ਪਾਈ ਗੱਲ ਮਿਲੇ ਗੱਲ ਲਾਵੇ
ਅੱਗੇ ਕੀ ਕਹਿੰਦੇ
ਨਮਸਕਾਰ ਡੰਡੌਤ ਕਰ ਗੁਰ ਭਾਈ ਗੱਲ ਮਿਲ ਗੱਲ ਲਾਵੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ
ਕੀ ਕਹਿੰਦੇ ਜੀ
ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਵਾਹ ਵਾਹ ਗੋਬਿੰਦ ਸਿੰਘ ਆਖੇ ਗੁਰ ਛੇਰਾ ਵਾਹ ਵਾਹ ਗੋਬਿੰਦ ਸਿੰਘ ਆਖੇ ਗੁਰ ਛੇਰਾ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ
ਭਰੀਆਂ ਸ਼ਰਤਾਂ ਜੇ ਤੇ ਪਹਿਲੀ ਸ਼ਰਤ ਕਿਰਤ ਧਰਮ ਦੀ ਕਰਨੀ ਪਹਿਲੀ ਸ਼ਰਤ ਇੱਕ ਬੇਨਤੀ ਜੇ ਖਾਲਸਾ ਜੀ ਜਿਉਂ ਜਿਉਂ ਇਹ ਸ਼ਰਤਾਂ ਸੁਣੋ ਆਪਣੇ ਮਨ ਤੇ ਜ਼ਰੂਰ ਝਾਤ ਮਾਰਿਓ ਜ਼ਰੂਰ 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 ਏਡੇ ਪਿਆਰ 'ਚ ਇੱਥੇ ਬੈਠੇ ਹੋ ਕਿ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਬੈਠੇ ਸਾਨੂੰ ਕਹਿ ਰਹੇ ਨੇ ਪਿਆਰਿਆ ਪਹਿਲਾ ਬਚਨ ਹੀ ਤੇਰੇ ਲਈ ਕਿਰਤ ਧਰਮ ਦੀ ਕਰ ਧਰਮ ਦੀ ਕਿਰਤ ਇਹ ਪਹਿਲੀ ਸ਼ਰਤ ਪਿਆਰ ਭਰੀ ਰੱਖੀ ਹੁਣ ਮੈਨੂੰ ਵੀ ਆਪਣੇ ਸਾਹਿਬ 'ਤੇ ਕਈ ਵਾਰੀ ਮਾਣ ਆ ਜਾਂਦਾ ਮਾਣ ਹੁਣ ਆਪਾਂ ਵੀ ਉਹਦੇ ਬੱਚੇ ਹੀ ਹਾਂ ਹੱਕ ਵਾਹਿਗੁਰੂ
ਵਾਹਿਗੁਰੂ
ਹਾਂਜੀ ਹੁਣ ਜਦੋਂ ਕਿਤੇ ਸ਼ਰਤਾਂ ਦੀ ਗੱਲ ਚੱਲਦੀ ਹੈ ਨਾ ਤਾਂ ਕੁਦਰਤੀ ਆ ਮੈਨੂੰ ਆਪਣੀ ਕਈ ਵਾਰੀ ਗੱਲ ਚੇਤੇ ਆ ਜਾਂਦੀ ਹੈ ਗੁਰੂ ਦੀ ਕਿਰਪਾ ਨਾਲ ਆਪਾਂ ਵੀ ਆਪਣੇ ਪਿਓ ਦੇ ਹਾਂ ਬੱਚੇ ਹਾਂ ਸਾਹਿਬ ਦੇ ਚੰਡੇ ਹਾਂ ਸਾਹਿਬ ਦੇ ਬੱਚੇ ਮਹਾਂਪੁਰਸ਼ਾਂ ਦੇ ਚੰਡੇ ਹਾਂ ਗੁਰੂ ਦੀ ਕਿਰਪਾ ਨਾਲ ਜਦੋਂ ਵੀ ਕੋਈ ਨਾ ਆਵੇ ਪ੍ਰੋਗਰਾਮ ਲੈਣ ਦੇ ਲਈ ਮੰਨ ਲਓ ਕਿ ਜੀ ਫਲਾਣੀ ਜਗ੍ਹਾ ਕੀਰਤਨ ਦਰਬਾਰ ਹੈ ਜਾਂ ਫਲਾਣੀ ਜਗ੍ਹਾ ਸਮਾਗਮ ਕਰਾਉਣਾ ਹੈ ਡੇਟ ਦਿਓ ਅਤੇ ਉਸ ਵੇਲੇ ਡੈਰੀ ਵੇਖੀ ਦੀ ਖਾਲੀ ਹੋਵੇ ਅਤੇ ਉਹਨਾਂ ਨੂੰ ਹਾਂ ਕਰ ਦੀ ਅਤੇ ਇੱਕ ਭੇਟਾ ਲਈ ਦੀ ਹੈ ਇੱਕ ਭੇਟਾ ਹੈ ਬਾਕੀ ਜੱਥਿਆਂ ਨੂੰ ਦੇਣ ਦਿਓ ਸਾਨੂੰ ਵੀ ਦਿਓ ਜੀ ਆਪਾਂ ਤਾਂ ਸੁਣਿਆ ਤੁਸੀਂ ਨਿਸ਼ਕਾਮ ਤੁਸੀਂ ਵੀ ਭੇਟਾਂ ਮੰਗਣ ਲੱਗ ਪਏ ਜੀ ਹਾਂ ਆਪਾਂ ਤਾਂ ਮੰਗਦੇ ਹਾਂ ਕਿ ਨਹੀਂ ਕਈ ਵਾਰੀ ਆਪਾਂ ਕਹਿ ਦਈਦਾ 1 ਲੱਖ ਹੱਕ ਹੋ ਵਾਹਿਗੁਰੂ ਉਹ ਕਈ ਹੈਰਾਨ ਹੋ ਜਾਂਦੇ ਉਹ ਹੋ ਇਹ ਤਾਂ ਸਭ ਤੋਂ ਜ਼ਿਆਦਾ ਹੀ ਕੰਮ ਚੜ ਗਿਆ ਇਹਨਾਂ ਦਾ ਬਹੁਤਾ ਹੀ ਲਾਲਚ ਵੱਧ ਗਿਆ 1 ਲੱਖ ਰੁਪਇਆ ਮੈਂ ਕਿਹਾ ਨਹੀਂ ਭੁਲੇਖੇ 'ਚ ਨਾ ਰਹਿਣਾ 1 ਲੱਖ ਰੁਪਇਆ ਨਹੀਂ ਕਹਿੰਦੇ ਆਪਾਂ ਇਹ ਪ੍ਰੇਮ ਭੇਟਾ ਕਹਿੰਦੇ 1 ਲੱਖ ਪਾੜ ਜਪਜੀ ਸਾਹਿਬ ਦਾ ਕਰਾਓ ਅਤੇ ਹਾਂ ਕਰ ਦਿੰਦੇ ਹਾਂ ਹੱਕ ਸਤਨਾਮ ਹੁਣ ਇਹੋ ਜਿਹੀ ਭੇਟਾ ਲੈ ਕੇ ਇਹੋ ਜਿਹੀ ਭੇਟਾ ਲੈ ਕੇ ਗੁਰੂ ਦੀ ਕਿਰਪਾ ਦੇ ਨਾਲ ਕੀਰਤਨ ਦਰਬਾਰ ਅਤੇ ਹੋਰ ਸਮਾਗਮਾਂ ਦੀ ਡੇਟ ਦੇ ਦਿੱਤੀ ਹੈ ਅਤੇ ਜੇ ਕੋਈ ਵਿਆਹ ਸ਼ਾਦੀ ਲਈ ਆਵੇ ਜੀ ਆਨੰਦ ਕਾਰਜ ਕਰਨਾ ਹੈ ਅਤੇ ਲਾਵਾਂ ਤੁਹਾਡੇ ਕੋਲ ਪੜਾਉਣੀਆਂ ਉਹਨੂੰ ਪਹਿਲੇ ਮੱਥਾ ਟਿੱਕੀਦਾ ਨਹੀਂ ਭਾਈ ਸਮਾਂ ਨਹੀਂ ਬਹੁਤਾ ਹੀ ਔਰ ਪਾਵੇ ਅਤੇ ਅਸੀਂ ਵੀ ਆਪਣੇ ਸਾਹਿਬ ਦੇ ਹਾਂ ਅਤੇ ਉਹਨੂੰ ਕਹੀਦਾ ਮੇਰਾ ਪਿਓ ਵੀ ਸ਼ਰਤਾਂ ਰੱਖਦਾ ਮੇਰਾ ਸਾਹਿਬ ਵੀ ਸ਼ਰਤਾਂ ਰੱਖਦਾ ਅਤੇ ਫਿਰ ਜੇ ਲਾਵਾਂ ਸਾਹਿਬ ਦੇ ਪੁੱਤਰਾਂ ਕੋਲੋਂ ਕਰਾਉਣੀਆਂ ਹੈ ਅਤੇ 4 ਸ਼ਰਤਾਂ ਸਾਡੀਆਂ ਵੀ ਹੈਗੀਆਂ ਜੇ ਹੱਕ ਹੋ ਵਾਹਿਗੁਰੂ ਉਹ ਜਿਹੜੇ ਪਿਆਰ ਵਾਲੇ ਫਿਰ ਪੁੱਛਦੇ ਜੀ ਕਿਹੜੀਆਂ ਸ਼ਰਤਾਂ ਨੇ ਕੀ ਰੱਖਦੇ ਹੋ ਸ਼ਰਤਾਂ ਅਤੇ ਜਦੋਂ ਦੱਸੀ ਦੀਆਂ ਨਾ 4 ਸ਼ਰਤਾਂ ਜਿਹੜਾ ਬਹੁਤਾ ਹੀ ਕਿਤੇ ਪਿਆਰ ਵਾਲਾ ਹੋਵੇ ਉਹ ਹੀ ਕਹਿੰਦਾ ਆ ਜਿਓ ਨਹੀਂ ਤਾਂ ਬਾਕੀ ਹੱਥ ਹੀ ਜੋੜ ਜਾਂਦੇ ਹੈ ਉਹ 4 ਸ਼ਰਤਾਂ ਪਤਾ ਕਿਹੜੀਆਂ ਪਹਿਲੀ ਕਹੀ ਦੀ ਹੈ ਜੇ ਲਾਵਾਂ ਸਾਡੇ ਕੋਲੋਂ ਕਰਾਉਣੀ ਹੈ ਗਰੀਬ ਬੱਚਿਆਂ ਕੋਲੋਂ ਜੀ ਹਾਂ ਜੀ ਪਹਿਲੀ ਸ਼ਰਤ ਹੈ ਕਿ ਜਦੋਂ ਵਿਆਹ ਕਰਨ ਲਈ ਆਵਾਂਗੇ ਆਨੰਦ ਕਾਰਜ ਵਾਲੇ ਦਿਨ ਲੜਕੀ ਨੂੰ ਬਿਊਟੀ ਪਾਰਲਰ 'ਤੇ ਤਿਆਰ ਕਰਨ ਲਈ ਨਹੀਂ ਖੜਨਾ, ਆਖੋ ਸਤਨਾਮ, ਉੱਥੇ ਨਹੀਂ ਖੜਨਾ, ਘਰ ਤਿਆਰ ਕਰ ਲਓ। ਕਹਿੰਦੇ ਜੀ ਇਹ ਕਿਉਂ ਰੱਖਦੇ ਹੋ ਸ਼ਰਤ? ਕਈ ਤਾਂ ਇਹੋ ਸੁਣ ਕੇ ਭੱਜ ਜਾਂਦੇ ਆ। ਪਹਿਲੀ ਸ਼ਰਤ ਰੱਖੀ ਤੀ ਬਿਊਟੀ ਪਾਰਲਰ 'ਤੇ ਲੜਕੀ ਨੂੰ ਨਹੀਂ ਲੈ ਕੇ ਜਾਣਾ, ਕਿਉਂ? ਮੈਂ ਗੁਰੂ ਕੀ ਹਜ਼ੂਰੀ 'ਚ ਕਹਿ ਰਿਹਾ, ਇਹੋ ਇਹੋ ਜਿਹੇ ਗੁਰਸਿੱਖ ਪਰਿਵਾਰਾਂ ਦੀਆਂ ਬੱਚੀਆਂ ਜਿਨ੍ਹਾਂ 'ਤੇ ਬੇਅੰਤ ਕਿਰਪਾ, ਪਰ ਜਦੋਂ ਵਿਆਹ ਦੇ ਚੱਕਰ ਦੇ ਵਿੱਚ ਇੱਦਾਂ ਵਿਆਹ ਵਾਲੇ ਦਿਨ ਬਿਊਟੀ ਪਾਰਲਰ 'ਤੇ ਤਿਆਰ ਹੋਣ ਗਈਆਂ ਨੇ, ਆਲੇ ਦੁਆਲੇ ਤੋਂ ਇਹੋ ਜਿਹੀਆਂ ਪ੍ਰਭਾਵਿਤ ਹੋਈਆਂ ਕਿ ਆਈਬ੍ਰੋ ਬਣੇ ਹੋਏ ਅਤੇ ਆਈਆਂ ਨੇ, ਹੱਖ ਸਤਨਾਮ, ਗੁਰਸਿੱਖ ਪਰਿਵਾਰਾਂ ਦੀਆਂ ਲੜਕੀਆਂ, ਕਿ ਆਈ ਆਲਾ ਦੁਆਲਾ ਬੜਾ ਪ੍ਰਭਾਵਿਤ ਕਰਦਾ ਜੀ, ਬਹੁਤ ਬਹੁਤ। ਤਾਂ ਹੀ ਤਾਂ ਮੇਰੇ ਸਾਹਿਬ ਨੇ ਬਾਣੀ 'ਚ ਕਹਿਤਾ, ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ, ਦੂਰੋਂ ਕਿਉਂ ਭੱਜ ਜਾ, ਕਿਉਂਕਿ ਕਿਤੇ ਇੱਕ ਛਿੱਟਾ ਤੇਰੇ 'ਤੇ ਵੀ ਨਾ ਪੈ ਜਾਵੇ, ਤੇਰੇ 'ਤੇ ਵੀ। ਪਹਿਲੀ ਸ਼ਰਤ ਰੱਖੀ ਤੀ ਲੜਕੀ ਨੂੰ ਬਿਊਟੀ ਪਾਰਲਰ 'ਤੇ ਤਿਆਰ ਕਰਨ ਲਈ ਨਹੀਂ ਲੈ ਕੇ ਜਾਣਾ, ਕਈ ਤਾਂ ਇੱਥੋਂ ਭੱਜ ਜਾਂਦੇ ਜੀ, ਦੂਜੇ ਜੱਥੇ ਨੂੰ ਬੁਲਾਉਣਾਗੇ, ਤੁਹਾਨੂੰ ਰਹਿਣ ਦਿੰਦੇ ਹਾਂ। ਜੇ ਕੋਈ ਬਹੁਤਾ ਪਿਆਰ ਵਾਲਾ ਹੋਵੇ ਉਹ ਥੋੜ੍ਹਾ ਜਿਹਾ ਤਾਂ ਟੱਪਦਾ, ਹਾਂ ਚਲੋ ਇਹ ਮੰਨ ਲੈਂਦੇ ਘਰ ਹੀ ਲੜਕੀ ਨੂੰ ਤਿਆਰ ਕਰ ਲਾਂਗੇ। ਮੈਂ ਕਿਹਾ ਹਾਲੇ ਗੱਲ ਬਣੀ ਨਹੀਂ, ਹਾਲੇ ਨਹੀਂ ਲਿਖਣੀ, ਦੂਜੀ ਵੀ ਸੁਣ ਲਓ ਜੀ। ਉਹ ਕਿਹੜੀ ਦੂਜੀ ਸ਼ਰਤ? ਤੇ ਉਹਨਾਂ ਨੂੰ ਕਹਿ ਦਈਦਾ ਦੂਜੀ ਸ਼ਰਤ ਤੇ ਸਾਡੀ ਕਿ ਮੀਟ ਸ਼ਰਾਬ ਦੀ ਰੋਟੀ ਨਹੀਂ ਕਰਨੀ, ਆਖੋ ਸਤਨਾਮ। ਜਿਹੜੇ ਦੇ ਗੁਰਸਿੱਖ ਪਰਿਵਾਰ ਉਹ ਕਹਿੰਦੇ ਸ਼ੁਕਰ ਹੈ ਸਾਡੀ ਬਰਾਦਰੀ ਲੱਭ ਪਈ ਹੈ, ਆਪਾਂ ਵੀ ਅੱਗੇ ਕਿਹੜੀ ਕਰਨੀ। ਜਿਹੜੇ ਦੂਜੇ ਹੁੰਦੇ ਉਹ ਕਹਿੰਦੇ ਜੀ ਸਾਡਾ ਦੂਜਾ ਕੰਮ ਹੈ, ਬਾਕੀ ਰਿਸ਼ਤੇਦਾਰੀ ਕੀ ਕਹੂਗੀ ਜੇ ਸਿੰਪਲ ਦੂਜੀ ਰੋਟੀ ਕਰ ਲਈ। ਕਈ ਇੱਥੋਂ ਵੀ ਮੱਥਾ ਟੇਕ ਜਾਂਦੇ, ਜਿਹੜਾ ਬਹੁਤਾ ਪਿਆਰ ਵਾਲਾ ਉਹ ਥੋੜ੍ਹਾ ਜਿਹਾ ਤਾਂ ਟੱਪਦਾ ਜੀ, ਲਿਖ ਲਓ ਹੁਣ ਤੇ ਲਿਖ ਲਓ ਦੋਵੇਂ ਮੰਨੀਆਂ। ਮੈਂ ਕਿਹਾ ਨਹੀਂ ਤੀਜੀ ਹੋਰ, ਉਹ ਕੀ ਜੈ ਮਾਲਾ ਨਹੀਂ ਪਾਉਣੀ, ਹੱਖ ਸਤਨਾਮ। ਅਤੇ ਚੌਥੀ ਸ਼ਰਤ ਰੱਖੀ ਦੀ ਉਹਨਾਂ ਦੇ ਅੱਗੇ, ਜੇ ਗਰੀਬ ਬੱਚਿਆਂ ਕੋਲੋਂ ਲਾਵਾਂ ਕਰਾਉਣੀ ਹੈ ਤਾਂ ਚੌਥੀ ਸ਼ਰਤ ਕਿ ਲਾਵਾਂ ਜੇ ਕਰਨੀਆਂ ਨੇ ਤਾਂ 12 ਤੋਂ ਪਹਿਲੇ ਪਹਿਲੇ ਕਰਨੀ ਹੈ, ਹੱਖ ਸਤਨਾਮ। ਕਿਉਂਕਿ ਮੈਂ ਪਿਤਾ ਦੀ ਹਜ਼ੂਰੀ ਪਹਿਲੇ ਨਾ ਬੜੇ ਆਨੰਦ ਕਾਰਜ ਸੇਵਾ ਲਈ ਸਤਿਗੁਰੂ ਨੇ ਕਰਵਾਏ, ਅਤੇ ਲੋਕਾਂ ਨੇ ਨਾ ਇਹ ਸਮਝੀ ਹੁੰਦੀ ਗੱਲ, ਰਾਗੀ ਸਿੰਘਾਂ ਨੂੰ ਕੀਰਤਨੀਆਂ ਨੂੰ ਫ੍ਰੀ ਸਮਝਿਆ ਹੁੰਦਾ, ਇੱਕ ਹਿਸਾਬ ਦਾ ਟਾਈਮ ਲਿਖਾਉਂਦੇ 11 ਵਜੇ ਦਾ, 11 ਵਜੇ ਲਾਵਾਂ ਹੋਣਗੀਆਂ, ਬਰਾਤ ਆਉਂਦੀ 2 ਵਜੇ, ਫਿਰ ਚਾਹ ਪਾਣੀ ਨਾਸ਼ਤਾ ਪਾਣੀ ਛਕੋ, ਅੱਧਾ ਘੰਟਾ ਉੱਥੇ ਬਹਿ ਜਾਓ ਗੁਰੂ ਦੀ ਹਜ਼ੂਰੀ 'ਚ, ਚਲੋ ਉੱਥੇ ਬੈਠੇ ਰਹੇ, ਪਹਿਲੇ ਡੀਕੋ ਜੀ ਮੁੰਡੇ ਨੂੰ, ਫਿਰ ਆ ਗਿਆ ਲੜਕਾ, ਫਿਰ ਅੱਧਾ ਪੌਣਾ ਘੰਟਾ ਲੜਕੀ ਨੂੰ ਡੀਕੋ, 3:30 ਲਾਵਾਂ ਸ਼ੁਰੂ ਹੋ ਗਈਆਂ, ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ। ਚਲੋ ਕੋਈ ਗੁਣਾਹ ਨਹੀਂ, ਕੋਈ ਮਾੜੀ ਨਹੀਂ ਗੱਲ, ਪਰ ਕਈ ਵਾਰੀ ਅੱਗੇ ਵੀ ਸਮਾਂ ਦਿੱਤਾ ਹੁੰਦਾ, ਹੱਕ ਸਤਨਾਮ। ਇਹ ਸ਼ਰਤ ਚੌਥੀ ਰੱਖੀ ਦੀ 12 ਤੋਂ ਪਹਿਲੇ ਪਹਿਲੇ। ਔਰ ਇੱਕ ਹੋਰ ਵੱਡੀ ਹੈਰਾਨਗੀ ਦੀ ਗੱਲ, ਮੇਰੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜਿਸ ਰਾਗ ਦੇ ਵਿੱਚ ਲਾਵਾਂ ਉਚਾਰਨ ਕੀਤੀਆਂ ਨਾ ਸੂਈ ਰਾਗ ਦੇ ਵਿੱਚ, ਉਹ ਰਾਗ ਵੀ 12 ਤੋਂ ਪਹਿਲੇ ਪਹਿਲੇ ਦਾ ਹੀ ਹੈ, ਹੱਕ ਸਤਨਾਮ। ਬਾਕੀ ਉਹ ਗੱਲ ਅਲਾਇਦ ਹੈ, ਉਹ ਗੱਲ ਅਲਾਇਦ ਹੈ ਕਿ ਗੁਰਸਿੱਖ ਦਾ ਕਿਸੇ ਰੰਗੀ ਰੂਹ ਦਾ ਵਿਆਹ ਇੰਨਾ ਹੋਵੇ, ਸੰਗਤ ਬੈਠੀ ਹੋਵੇ, ਸੰਗਤ ਦੇ ਵਿੱਚ ਸਮਾਂ ਤਾਂ ਚੜ੍ਹ ਜੇ ਉਹ ਗੁਰੂ ਦੀ ਹਜ਼ੂਰੀ 'ਚ, ਉਹ ਗੱਲ ਵੱਖਰੀ, ਕੀਰਤਨ ਦਰਬਾਰ ਦੇ ਰੂਪ 'ਚ ਵਿਆਹ ਹੋ ਰਿਹਾ, ਉਹ ਗੱਲ ਅਲਾਇਦ ਹੈ। ਪਰ ਜਿੱਥੇ ਕਿਤੇ ਇਹੋ ਜਿਹਾ ਹਿਸਾਬ ਹੋਵੇ ਉੱਥੇ ਕਹਿ ਦਈਦਾ ਕਿ 12 ਤੋਂ ਪਹਿਲੇ ਪਹਿਲੇ, ਜਿਹੜਾ ਬਹੁਤੇ ਪਿਆਰ ਵਾਲਾ ਮੰਨ ਲੈਂਦਾ ਸ਼ਰਤਾਂ, ਬਾਕੀ ਕਹਿੰਦੇ ਜੀ ਦੂਜੇ ਕੋਲੋਂ ਹੀ ਕਰਾ ਲਾਂਗੇ। ਹੈ ਹੈ ਆਪਾਂ ਵੀ ਆਪਣੇ ਪਿਓ ਦੇ ਬੱਚੇ ਹਾਂ, ਤਾਂ ਹੀ ਕਹਿੰਦੇ ਹਾਂ ਜੀ ਇਹ ਸ਼ਰਤਾਂ ਨੇ ਚਾਰ। ਇਹ ਮੇਰੇ ਸਾਹਿਬ ਨੇ ਵੀ ਪਿਆਰ ਭਰੀਆਂ 52 ਸ਼ਰਤਾਂ ਰੱਖੀਆਂ। ਜੇ ਪਹਿਲੀ ਸ਼ਰਤ ਕਿਰਤ ਧਰਮ ਦੀ ਕਰਨੀ, ਧਰਮ ਦੀ, ਇਹ ਨਾਲ ਨਾਲ ਇੱਥੋਂ ਕੁਝ ਲੈ ਕੇ ਜਾਇਓ, ਧਰਮ ਦੀ ਕਿਰਤ, ਉਹਦੇ 'ਚ ਦੂਜਾ ਕੰਮ ਨਾ ਹੋਵੇ, ਸੱਚਾਈ ਹੋਵੇ, ਸੱਚਾਈ। ਮੈਂ ਆਪ ਖੁਦ ਨਾ ਦਾਸ ਨੇ 3-4 ਸਾਲ ਤਕਰੀਬਨ ਦਵਾਈਆਂ ਵਾਲੀ ਦੁਕਾਨ 'ਤੇ ਆਪ ਨੌਕਰੀ ਕੀਤੀ ਹੈ, 3-4 ਸਾਲ ਕੀਰਤਨ ਸ਼ੁਰੂ ਕਰਨ ਤੋਂ ਪਹਿਲੇ, ਅਤੇ ਜਦੋਂ ਦੁਕਾਨ 'ਤੇ ਬੈਠੇ ਹੋਣਾ, ਹੋਲਸੇਲ ਦੀ ਮਾਰਕੀਟ 'ਚੋਂ ਦਵਾਈਆਂ ਲੈਣ ਜਾਣੀਆਂ ਜੀ, 10 ਡੱਬੇ ਸੈਰੀਡਾਊਨ ਦੇਣਾ, ਅਤੇ ਅੱਗੋਂ ਦੁਕਾਨਦਾਰ ਪੁੱਛਦੇ ਸੀ 1 ਨੰਬਰ ਚਾਹੀਦੇ ਕਿ 2 ਨੰਬਰ, ਹੱਕ ਸਤਨਾਮ। ਉਦੋਂ ਇੰਨਾ ਪਤਾ ਨਹੀਂ ਸੀ ਹੁੰਦਾ 1 ਕੀ ਹੁੰਦਾ ਅਤੇ 2 ਕੀ ਹੁੰਦੇ, ਹੁਣ ਕਿਤੇ ਜਾ ਕੇ ਪਤਾ ਲੱਗਦਾ, ਪਤਾ ਨਹੀਂ ਜਿਹੜੀ 2 ਨੰਬਰ ਹੈ ਉਹਦੇ ਦਵਾਈਆਂ ਦੇ ਵਿੱਚ ਚੌਕ ਮਿਕਸ ਕੀਤਾ ਕਿ ਕੀ ਮਿਕਸ ਕੀਤਾ ਹੈ, ਅਤੇ ਉਹ ਹੀ ਜਾਣਨ। ਅਤੇ ਹੁਣ ਕਈ ਵਾਰੀ ਮੈਂ ਬੜਾ ਹੈਰਾਨ ਹੁੰਦਾ, ਜਿਹੜੇ ਦੁਕਾਨਦਾਰ ਇੱਦਾਂ ਹੋਲਸੇਲ ਵਾਲੇ ਇੱਦਾਂ ਗਲਤ ਦਵਾਈਆਂ ਰੱਖਦੇ ਨੇ, ਉਹ ਵੀ ਕਿੱਡਾ ਵੱਡਾ ਗੁਣਾ, ਜਿਹੜੇ ਆਪ ਜਾਣ ਬੁੱਝ ਕੇ ਦੂਜੇ ਦੁਕਾਨਦਾਰ ਉਹਨਾਂ ਕੋਲੋਂ ਲਿਆ ਕੇ ਆਪਣੀਆਂ ਦੁਕਾਨਾਂ 'ਤੇ ਰੱਖਦੇ, ਉਹ ਵੀ ਕਿੱਡਾ ਵੱਡਾ ਗੁਣਾ, ਅਤੇ ਜਦੋਂ ਉਹਨਾਂ ਕੋਲ ਤੁਹਾਡੇ ਸਾਡੇ ਵਰਗਾ ਕੋਈ ਜਾਂਦਾ ਜਿਸ ਸਿਰ ਪੀੜ ਹੋ ਰਹੀ, ਇੱਕ ਗੋਲੀ ਦੇਣਾ ਜਾਂ ਦੋ ਗੋਲੀਆਂ ਜਦੋਂ ਲੈ ਕੇ ਆਉਂਦੇ ਹੋ, ਬੰਦਾ ਪੈਸੇ ਅਸਲੀ ਦੇ ਦਿੰਦਾ, ਖਾਂਦਾ ਨਕਲੀ, ਰੋਗ ਰਾਜੀ ਨਹੀਂ ਹੁੰਦਾ, ਦੱਸੋ ਕਿੱਥੋਂ ਉਸ ਬੰਦੇ ਦੇ ਅੰਦਰੋਂ ਉਸ ਦੁਕਾਨਦਾਰ ਪ੍ਰਤੀ ਅਸੀਸਾਂ ਨਿਕਲਣਗੀਆਂ? ਹੱਖੋ ਵਾਹਿਗੁਰੂ ਕਿੱਥੋਂ? ਮੈਂ ਕਹਿੰਦਾ ਇਹੋ ਜਿਹਾ ਬੰਦਾ ਭਾਵੇਂ ਰੋਜ਼ਾਨਾ ਪੰਜ ਪਾਠ ਸੁਖਮਨੀ ਸਾਹਿਬ ਵੀ ਕਰਦਾ ਹੋਵੇ, ਕਦੀ ਨਹੀਂ ਜੇ ਗੁਰੂ ਦੀ ਪ੍ਰਸੰਨਤਾ ਮਿਲ ਸਕਦੀ ਜੇ ਕਿਰਤ ਸ਼ੁੱਧ ਨਹੀਂ ਹੋਈ। ਕਿਰਤ ਜ਼ਰੂਰ ਸ਼ੁੱਧ ਕਰੋ, ਇਹ ਮੇਰੇ ਸਾਹਿਬਾਂ ਦਾ ਪਹਿਲਾ ਬਚਨ। ਜੇ ਬਾਕੀ ਦੇ ਬਚਨ ਅਗਲੇ ਦੀਵਾਨਾਂ 'ਚ ਸਾਂਝੇ ਹੋਣਗੇ, ਕੱਲ੍ਹ ਦਾ ਟਾਈਮ ਕੀ ਉਹ ਸਾਰਾ ਵੇਰਵਾ ਮੈਨੂੰ ਦੇ ਦਿਓ, ਅਤੇ ਗੁਰੂ ਕਿਰਪਾ ਕਰੇ ਬਾਕੀ ਦੇ ਜਿਹੜੇ ਦੀਵਾਨ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ, ਇਸੇ ਤਰ੍ਹਾਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਦੀਦਾਰ ਹੋਣਗੇ, ਉਹਨਾਂ ਦੀ ਪੂਰੀ ਡਿਟੇਲ ਆਪ ਜੀ ਦੇ ਚਰਨਾਂ 'ਚ ਰੱਖਦੇ ਹਾਂ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਕੀਰਤਨ ਦੀ ਕਰੀਏ ਸਮਾਪਤੀ, ਕੋਈ ਵੀ ਰਸਨਾ ਖਾਲੀ ਨਾ ਰਹੇ, ਸਾਰੀ ਸੰਗਤ ਕਿਰਪਾ ਕਰਿਓ ਅਤੇ ਗੱਜ ਵੱਜ ਕੇ ਕਹੋ
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਜਪੋ ਸਾਰੇ
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਚੇਲਾ